ਵਧਦੀ ਜਾ ਰਹੀ ਆ। ਸੋ ਜਿਹੜੇ ਲੋਕ ਆ ਉਹ ਲਗਾਤਾਰ ਪ੍ਰਭਾਵਿਤ ਹੋ ਰਹੇ ਆ। ਇਸ ਲਈ ਸਾਰੀਆਂ ਜਿਹੜੀਆਂ ਸਰਕਾਰਾਂ ਨੇ, ਸਾਰੀਆਂ ਦੇਸ਼ ਦੀਆਂ ਸਰਕਾਰਾਂ ਉਹ ਲੋਕਾਂ ਨੂੰ ਵੱਧ ਤੋਂ ਵੱਧ ਇਹੀ ਅਪੀਲ ਕਰ ਰਹੀਆਂ ਨੇ ਕਿ ਆਪਣਾ ਸੋਸ਼ਲ ਡਿਸਟੈਂਸਿੰਗ ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਰਹੋ। ਜਿਹਨਾਂ ਦਾ ਕੋਈ ਕੰਮ ਹੈਗਾ, ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੇ ਕੰਮ ਉਹ ਉਹਨਾਂ ਨੇ ਆਪਣੇ ਘਰ ਤੋਂ ਹੀ ਉਹਨਾਂ ਨੂੰ ਕੰਮ ਕਰਨ ਲਈ ਕਹਿ ਦਿੱਤਾ ਗਿਆ। ਬਹੁਤ ਸਾਰੇ ਲੋਕ ਇਹ ਕੰਮ ਜਿਹੜੇ ਆ ਘਰ ਤੋਂ ਹੀ ਕਰ ਰਹੇ ਨੇ, ਅਤੇ ਇਸ ਤੋਂ ਇਲਾਵਾ ਜਿਨ੍ਹਾਂ ਦਾ ਕੰਮ ਹੈਗਾ ਉਹਨਾਂ ਨੂੰ ਪ੍ਰੋਪਰ ਕੇਅਰ ਕਰਨ ਦੇ ਲਈ ਕਿਹਾ ਗਿਆ ਕਿ ਸਟੇ ਹੋਮ ਸਟੇ ਸੇਫ, ਆਪਣੇ ਘਰ ਦੇ ਵਿੱਚ ਹੀ ਰਹਿਣ। ਸੋ ਲਗਾਤਾਰ ਇਹ ਕੁਝ ਵਾਧਾ ਜਾ ਰਿਹਾ। ਸੋ ਸਟੇਸ਼ਨ ਦੀ ID ਦਾ ਸਮਾਂ ਹੋ ਗਿਆ ਜੀ, ਮੁੜਦੇ ਹਾਂ ਇੱਕ ਸਟੇਸ਼ਨ ਦੀ ID ਤੋਂ ਬਾਅਦ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ PayPal ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ایک ضروری اعلان، اگر آپ کو گلوز اور سینیٹائزر کی ضرورت ہے اور آپ چاہتے ہیں کہ آپ کو ہوم اور بزنسز پہ ڈیلیور کیا جائے تو آج ہی بو علی کو 647-294-6656 پر کال کیجئے، دیٹ از 647-294-6656।
COVID-19 ਦੇ ਰਿਸਪਾਂਸ ਵਿੱਚ ਬ੍ਰੈਂਪਟਨ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਿਸ ਨੂੰ 19 ਅਗਸਤ ਤੱਕ 5 ਮਹੀਨੇ ਲਈ ਪ੍ਰਾਪਰਟੀ ਟੈਕਸਿਸ ਨੂੰ ਬਿਨਾਂ ਇੰਟਰਸਟ ਅਤੇ ਲੇਟ ਫੀਸ ਤੋਂ ਡਿਫਰ ਜਾਂ ਮੁਲਤਵੀ ਕਰਨ ਦਾ ਆਪਸ਼ਨ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਲਈ 311 ਤੇ ਕਾਲ ਕਰਕੇ ਆਪਣੇ ਪੋਸਟਡੇਟਡ ਚੈੱਕਸ ਕੈਂਸਲ ਕਰਵਾਓ ਜਾਂ ਫਿਰ brampton.ca ਤੇ 15 April ਤੋਂ ਪਹਿਲਾਂ ਜਾ ਕੇ ਆਨਲਾਈਨ ਫਾਰਮ ਸਬਮਿਟ ਕਰਕੇ ਪ੍ਰੀ ਆਥੋਰਾਈਜੇਸ਼ਨ ਪੇਮੈਂਟਸ ਕੈਂਸਲ ਕੀਤੀਆਂ ਜਾ ਸਕਦੀਆਂ ਨੇ। ਯਾਦ ਰਹੇ ਕਿ ਡਿਫਰਡ ਟੈਕਸ ਪੇਮੈਂਟਸ ਦੀ ਅਦਾਇਗੀ 19 ਅਗਸਤ ਤੱਕ ਹੋ ਜਾਣੀ ਲਾਜ਼ਮੀ ਹੈ, ਫਿਰ ਭਾਵੇਂ ਇਸ ਨੂੰ ਛੋਟੀਆਂ ਪੇਮੈਂਟਸ ਵਿੱਚ ਅਦਾ ਕੀਤਾ ਜਾਵੇ ਜਾਂ ਫਿਰ ਇੱਕ ਲੰਬ ਸਮ ਅਮਾਊਂਟ ਵਿੱਚ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037। 24 घंटे।
ਜਿਹੜੇ ਹੋ ਤੁਸੀਂ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ 9:03 ਇਸ ਸਮੇਂ ਹੋ ਚੁੱਕੇ ਨੇ। ਜਿਸ ਤਰ੍ਹਾਂ ਮੈਂ ਸ਼ੁਰੂ 'ਚ ਐਲਾਨ ਕੀਤਾ ਸੀਗਾ ਕਿ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ ਸਾਡੇ ਆਪੋਜੀਸ਼ਨ ਪਾਰਟੀ ਦੇ NDP ਦੇ ਲੀਡਰ ਐਂਡਰੀਆ ਹਾਰਬਥ। ਸੋ ਐਂਡਰੀਆ ਹਾਰਬਥ ਇਸ ਸਮੇਂ ਮੇਰੇ ਨਾਲ ਜੁੜ ਚੁੱਕੇ ਨੇ। ਸੋ ਗੱਲਬਾਤ ਸਾਡੀ ਇੰਗਲਿਸ਼ ਦੇ ਵਿੱਚ ਹੋਵੇਗੀ। ਆਈ ਵੁੱਡ ਲਾਈਕ ਟੂ ਵੈਲਕਮ ਆਨਰੇਬਲ ਐਂਡਰੀਆ ਹਾਰਬਥ। ਸ਼ੀ ਇਜ਼ ਆ opposition leader from the NDP party. We're going to discuss some issues, ongoing issues with the related to the COVID-19 and what the government's efforts are doing and what NDP is pushing the government to do more. Andrea, welcome to the show and good morning to you.
Good morning to you and thank you so much. I'm very, very pleased to be with you this morning.
So how do you assess this current situation of Ontario in this COVID-19 situation?
Well, I think it's fair to say that we're in a serious crisis here in Ontario and that there's lots that needs to be done to help people and businesses to get through these next number of weeks and possibly months. And what we're trying to do as the opposition in Ontario is try to be as constructive as possible, you know, try to encourage the government to do a number of different things to help lighten the burden on people, everything from cutting insurance rates down by 50% to making massive investments in our long-term care system, which was falling apart before this crisis started, and it, of course, is in an absolute disgraceful situation now, with so many of our seniors becoming ill and losing their lives to the virus.
Let's first discuss your latest email, your press release about the 50% break on auto insurance payments. You have asked the Ford government that you must act on it and reduce the insurance to 50%. Please shed some more light on this issue. That is it in the hands of the Ontario government, or it's in the hands of auto insurance companies? Who can do that? Can government push the companies to reduce it to 50% in these months?
Oh, absolutely. I mean, the government, has a significant amount of power that they can wield right now, and they're doing it in many different areas. But this is an area where, people just obviously, first of all, let's face it, the NDP has been fighting to get our insurance rates down for years and years and years, right? Kathleen Wynne and the Liberals said that they would do it, and then they got reelected and they said it was a stretch goal, that they weren't going to be able to do it. Mr. Ford has promised that he was going to get the rates down, but of course that's not happening at all. And so, we're going to go back to that fight after this is all over, but in the meantime, people aren't driving. I mean, look out on the streets. Nobody's on the streets, and yet their insurance is continuing to have to be paid. And so we're just saying that give drivers a break for this interim time for the next 3 months on auto insurance, particularly drivers who have lost income, like people in the taxi industry, for example, in the limo industry, they should be able to completely defer their payments until after the pandemic is over. It's important to make sure that we understand how hard hit, particularly the taxi industry is, and they have been sounding alarm bells in the last number of weeks and the last number of months with massive increases in their insurance already. So now's the time to give them a break, right? Because they have no customers either.
Some drivers, they did cancel their insurance at this time because the insurance is so high, they can't afford to pay it with so little business out there, or they had to park their car. And definitely people who are still running their taxis, or they definitely need a break on it. There's a break on everything, but how you can push the insurance companies, that's the biggest question that you're raising. And next thing, you have talked about the seniors. If we look in Ontario, there's about over 51 senior homes. They got affected with this coronavirus big time. There's a big investigation going about the faulty masks were delivered. What do you think, why they spread into the senior homes so quick, and is there was anything to control that, or is there any negligence of anyone that why it went to the viral into the senior homes?
Well, I mean, I think that's something that we are going to have to look at when this is all over to determine exactly, what went wrong. But I can tell you this, we don't have to wait until then to make things better in those homes. Those homes have been understaffed for a very long time. The wages of those workers is very, very low, and we can't keep those PSWs, they're called personal support workers, we can't keep them on the job because the wages are minimum wage, and yet these people are taking care of our seniors, our loved elders, right? The people that built our province. And so it's been a disgrace for a long time. What we're saying to the government is, let's fix this now. Let's increase the wages. Have a very aggressive hiring initiative so that we can get more people to take up those positions. We know that there's lots of people that are trained to be PSWs, personal support workers, but they've abandoned the field because it's hard work and it's low pay and it's often, you know, part time. So that's another issue. Mm-hmm. I've asked the government to stop allowing people to work in more than one nursing home. So, 'cause what happens is they have a part-time job at one nursing home, and then they go and work at the other nursing home to get enough hours to put food on their table. What I'm saying is that shouldn't be happening right now. Mm-hmm. Let's just keep everybody working in one home and prevent them from going into other places, because then you just have the more risk of a possible spread of the infection. The other thing is, you know, that we need to make sure that the personal protective equipment is available to nursing homes. We need to make sure there's much more testing of residents and staff in nursing homes, and so these are things that we've asked the government to do. It's not good what's happening. It's actually tragic and shameful what's happening in the long-term care sector, and we need to fix it. We can't wait till after the virus to deal with some of these concerns, because people deserve better than that. Family members deserve better than that. In fact, the government's asking people to consider taking their family members out of long-term care, but they're not guaranteeing that they're going to have a bed, when this is all over. So that has to stop. I mean, if you're taking somebody out, you have to be guaranteed that they can get back in afterwards. And we're asking the government to set up a fund to help financially for families to be able to buy the supplies and things that they need to take care of their loved ones at home. So there's a number of things that we can do, and the government needs to take action right now. People deserve so much better than what's happening, and those folks are terrified. Those people in long-term care and their family members and the staff that work there, they're all terrified of this virus, and rightfully so.
Recently, Mayor Patrick Brown wrote a letter to the health minister and to the premier of Ontario to hire internationally trained doctors and nurses to bring them into action so that they can help in this pandemic. Same kind of question was raised by you. Do you think, is it possible to train them so quick and bring them into the force on the front line?
Well, you know what, I think what's really apparent in Ontario is that there are lots of people that are already trained. Mm-hmm. I mean, I could just speak for you know, the concierge people that work in the building where I have a unit in Toronto, because I'm always in Toronto, so I need an apartment there. He's a doctor. He's a doctor from his home country, but he's working in a condo building because he can't get the credentials very easily. And he's taken the test three times, and that's just him. We have all mm-hmm. kinds of people who are here, who have come to Ontario, who have so much to offer, like so much skill and capacity and education, training, and experience that they bring from home when they move from all over the world to Ontario, and then they come here and they can't practice in their field. So yes, I support this, obviously, mm-hmm. but I've been working on this for 30 years. Mm-hmm. We shouldn't be in the situation we are, where people are not able to to build their life with their skills and talents here in Ontario. It's not good for them, mm-hmm. and it's not good for the province. We're losing out on both sides. So what I would want to see is not only the government try to engage more people in the healthcare sector particularly, but I don't want it to stop there. Mm-hmm. When this is all over, people should be able to work in their field, mm-hmm. right? We should be able to open those pathways to ensure that people have a much easier chance, a much easier pathway, and a better chance at working in their own field. So when this is all over, let's not just go back, to the status quo. Let's redouble our efforts, and let's even make an effort mm-hmm. to solve this issue, which has been ongoing for decades now, and it's just not acceptable.
Time is running out, but I would like to have here another 3 to 4 minutes. Only two questions I will ask, then The next question, I would like to talk about Brampton. Brampton, you are the first one who came to Brampton and bring the awareness about Halbe Healthcare in the Brampton Civic Hospital. Then you had a meeting with the Brampton mayor to raise this issue. Then again, Brampton declared a health emergency long ago before the coronavirus came. Now the numbers of coronavirus in Brampton, if we compare the Peel region, they are going up. Brampton is past the stage first. And do you think what do you say at this point about the situation in the Brampton and the rest of the Ontario about the ICU beds, and are our hospitals are ready to handle that kind of patients and in the critical ICU?
Well, I mean, there's no doubt that that the hospital system has been underfunded and neglected by the Liberals and now and also by the Conservatives. I mean, the underfunding has been it has been criminal, and in Brampton, you know, it's just been such a frustrating and, you know, an inhumane situation, right? I mean, there's just no way that we should have the kind of population growth that we see in Brampton, and yet no ability or no willingness of governments to keep up to that that pace with healthcare investments, including new hospitals. And so that's a big problem, as you know. And you're right; we've been fighting that fight for a long time. But because both the Liberals for many years froze hospital budgets, and now the Conservatives do the same, then of course we don't have what we need in terms of readiness. Of course we were caught kind of on our back foot, if you will, when it comes to our healthcare system. And you know, we started asking questions about this in the legislature before the virus took hold, and we were accused of, you know, of being too partisan. But you know, at the end of the day, you can't have a hospital system that's prepared for this kind of an outbreak when you've been underfunding it for so many years. And so, you know, it's not where it should be. It's just not where it should be, and it's many years of underfunding and neglect.
May I know if you know that when first time this coronavirus question was raised in the Ontario Parliament, and who raised it? You know, can I ask you that?
So we raised it. We raised it first, and if I'm not mistaken, it was early in March or late in February. We were talking about it, and it was because we knew it was coming. Mm-hmm. And again, you know, that's our job, is to put the government on notice when we think that they need to be paying attention to something. But since, you know, since the virus has taken hold, we've not been, you know, as I said earlier, we're not trying to be partisan. We're trying to be constructive and productive, and give the government ideas of what they can do to help people.
No, I appreciate.
The time will come for us to do the analysis, right? The time will come.
All parties are working together. That is appreciable. Andrea, my last question is going to be on about the small businesses. Are you satisfied what Ontario government have done to protect the small businesses, or there's a need to be done more? What is your say on this one?
Oh, no, I think that there's a lot more that can be done to support the small businesses in our province. We actually put a bunch of suggestions forward to the government that includes things like helping with the rent. So asking the government to help small businesses with paying 75% of their rent for the next 3 months, up to $10,000 a month. Mm-hmm. We've asked the government to provide for small businesses a moratorium or a forgiveness on all their utilities. We've asked to stop any lockouts or you know, evictions of tenants of businesses that, you know, in their in their locations to prevent them from being kicked out. We have a number of pieces that I think are necessary to help small businesses, because small business is the backbone of Ontario's economy. And I've heard from a lot of small businesses that they just don't fit into the federal government packages. They don't fit into those packages. They can't borrow more money. They don't have the capacity to borrow more money. And so they don't see those federal solutions as being helpful. And that's why we've asked the provincial government to step up to the plate and help our small businesses get through this. Because at the end, what we want to do is make sure that we still have some small businesses that are able to continue to operate and to employ people and to help rebuild our economy.
All right. Andrea, thank you so much for your time, and keep up the good work.
Thank you so much.
Thank you.
You take care. Okay, bye-bye. Oh, Happy Vaisakhi is coming very soon.
Happy Vaisakhi is coming. It's the Easter weekend as well. So thank you so much. And we're figuring out how we're going to celebrate Vaisakhi. You know, we have a big parade, and this year it's all shut down. Everything is shut down. We're just trying to figure out how we're going to celebrate this big event.
Yes, well, we'll celebrate doubly next year.
All right. Thank you so much.
Okay. All right. Bye-bye. Bye.
Kuch commercial hoste baad wapas parte hain Punjab di khabra da bulletin leke.
ਕਦੇ ਰੁਸਦੀਆਂ ਕਦੇ ਮਨਾਉਂਦੀਆਂ ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ
ਪ੍ਰਿਸਕ੍ਰਿਪਸ਼ਨ ਗਲਾਸਿਸ ਕੰਟੈਕਟ ਲੈਂਸਿਸ ਡਿਜ਼ਾਈਨਰ ਸਨਗਲਾਸਿਸ ਆਈ ਐਗਜ਼ਾਮ ਫਾਰ ਆਲ ਏਜਸ
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ ਅਕਾਲ ਆਪਟੀਕਲ
ਕੰਟੈਕਟ 416-745-7242
416-745-7242 or visit us at akaloptical.com
Akal Optical, your family eye care center.
ਜੀ ਹਾਂ ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਐਚਕੇ ਟੈਸ ਸੈਂਟਰ ਦਾ ਨੰਬਰ ਨੋਟ ਕਰ ਲਓ ਜੀ 647-295-4600 ਮਿਸੀ ਸਾਗਾ ਲੋਕੇਸ਼ਨ ਤਾਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 ਅਤੇ ਲੰਡਨ ਲੋਕੇਸ਼ਨ 647-401-82 ਜੀ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਟਰੱਕ ਟ੍ਰੇਲਰ ਦੇ ਟਾਇਰ ਪਾਉਣੇ ਨੇ ਕਿਸੇ ਵੀ ਤਰ੍ਹਾਂ ਦੇ ਟਾਇਰ ਤੁਸੀਂ ਪਾਉਣੇ ਨੇ ਟਾਇਰ ਚੇਂਜ ਕਰਾਉਣਾ ਚਾਹੁੰਦੇ ਹੋ ਐਚ ਕੇ ਟਾਇਰ ਸੈਂਟਰ 647-295-4600 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਵੀਰ ਸ਼ਾਹੀ ਜੀ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਵੀਰ ਸ਼ਾਹੀ 647-501-4385 ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 647-501-4385 ਤੇ ਇਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਆ ਟਰੱਕ ਦਾ ਲਾਇਸੈਂਸ ਲੈਣਾ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਸਿੰਘ ਗਰੇਵਾਲ 647-894-8590 ਤੇ ਗੱਲਬਾਤ ਜਿਹੜੀ ਆ ਕੀਤੀ ਜਾ ਸਕਦੀ ਆ 647-894-8590 ਤੇ ਕੈਂਬਰਿਜ ਲੋਕੇਸ਼ਨ 647-204-1936 ਜੀਤਪਾਲ ਸਿੰਘ ਦਿਓ 647-204-1936 ਤੇ ਤੁਸੀਂ ਜੀਤਪਾਲ ਸਿੰਘ ਦਿਓ ਨਾਲ ਕੈਂਬਰਿਜ ਲੋਕੇਸ਼ਨ ਤੋਂ ਗੱਲਬਾਤ ਜਿਹੜੀ ਆ ਤੁਸੀਂ ਕਰ ਸਕਦੇ ਹੋ ਸੋ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਦਾ ਸਵਰਜੀਤ ਮੋਗਾ ਦੀ ਜ਼ਬਾਨੀ ਤੁਹਾਨੂੰ ਬੜੀ ਜਲਦੀ ਪੰਜਾਬ ਭਾਰਤ ਤੋਂ ਖਬਰਾਂ ਲੈ ਕੇ ਆਉਣਗੇ ਸਵਰਜੀਤ ਮੋਗਾ ਜੀ ਸਾਡੇ ਨਾਲ ਇੱਕ ਅਸੀਂ ਸੈਗਮੈਂਟ ਸ਼ੁਰੂ ਕੀਤਾ ਕੈਨੇਡੀਅਨ ਪੰਜਾਬੀ ਪੋਸਟ ਤੇ ਫੇਸਬੁੱਕ ਪੇਜ ਤੇ ਜੇਕਰ ਜਿਹੜੀ ਵੀ ਇੰਟਰਵਿਊ ਹੁੰਦੀ ਆ ਉਹ ਆਪਾਂ ਕੈਨੇਡੀਅਨ ਪੰਜਾਬੀ ਪੋਸਟ ਤੇ ਫੇਸਬੁੱਕ ਪੇਜ ਤੇ ਰੋਜ਼ ਦੀ ਰੋਜ਼ ਰੋਜ਼ਾਨਾ ਦੀ ਰੋਜ਼ਾਨਾ ਆਪਾਂ ਅਪਡੇਟ ਕਰਦੇ ਜਾ ਰਹੇ ਹਾਂ ਸੋ ਕਿਸੇ ਕੋਲ ਮਿਸ ਹੋ ਗਈ ਆ ਜ਼ਰੂਰ ਸਾਡੇ ਕੈਨੇਡੀਅਨ ਪੰਜਾਬੀ ਪੋਸਟ ਦੇ ਫੇਸਬੁੱਕ ਪੇਜ ਤੇ ਵਿਜ਼ਿਟ ਕਰਕੇ ਜਿਹੜੀ ਲੇਟੈਸਟ ਇੰਟਰਵਿਊ ਹੁੰਦੀ ਆ ਬਹੁਤ ਇਨਫੋਰਮੇਸ਼ਨ ਵਾਲੀ ਹੁੰਦੀ ਆ ਜ਼ਰੂਰ ਕੈਨੇਡੀਅਨ ਪੰਜਾਬੀ ਪੋਸਟ ਦੇ ਫੇਸਬੁੱਕ ਪੇਜ 'ਤੇ ਵਿਜ਼ਿਟ ਕਰਕੇ ਤੁਸੀਂ ਉਸਦੀ ਜਿਹੜੀ ਅਪਡੇਟ ਆ ਤੁਸੀਂ ਲੈ ਸਕਦੇ ਹੋ ਸੁਣ ਸਕਦੇ ਹੋ ਆਪਣੇ ਉੱਥੇ ਰਿਵਿਊ ਫੀਡਬੈਕ ਵੀ ਦੇ ਸਕਦੇ ਹੋ ਕੈਨੇਡੀਅਨ ਪੰਜਾਬੀ ਪੋਸਟ ਦੇ ਫੇਸਬੁੱਕ ਪੇਜ 'ਤੇ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਕਰਕੇ ਤੁਸੀਂ ਸਾਨੂੰ ਫੀਡਬੈਕ ਵੀ ਦੇ ਸਕਦੇ ਹੋ ਪੰਜਾਬ ਭਾਰਤ ਤੋਂ ਖਬਰਾਂ ਜਿਹੜੀਆਂ ਉਹ ਵੀ ਕੈਨੇਡੀਅਨ ਪੰਜਾਬੀ ਪੋਸਟ ਦੇ ਫੇਸਬੁੱਕ 'ਤੇ ਪੇਜ 'ਤੇ ਅਪਡੇਟ ਕੀਤੀਆਂ ਜਾਣਗੀਆਂ ਕਈ ਵਾਰ ਹੁੰਦਾ ਕਿ ਤੁਹਾਡੇ ਕੋਲ ਜੇ ਮਿਸ ਹੋ ਗਈਆਂ ਨੇ ਤਾਂ ਵੀ ਤੁਸੀਂ ਕੈਨੇਡੀਅਨ ਪੰਜਾਬੀ ਪੋਸਟ ਦੇ ਫੇਸਬੁੱਕ ਪੇਜ 'ਤੇ ਜਿਹੜੀਆਂ ਪੰਜਾਬ ਭਾਰਤ ਦੀਆਂ ਖਬਰਾਂ ਜਾਂ ਜਿਹੜੀਆਂ ਰੋਜ਼ਾਨਾ ਇੰਟਰਵਿਊ ਹੁੰਦੀਆਂ ਨੇ ਜਿਹੜੀਆਂ ਇੰਪੋਰਟੈਂਟ ਡਿਸਕਸ਼ਨਸ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਕੈਨੇਡੀਅਨ ਪੰਜਾਬੀ ਪੋਸਟ ਦੀ ਫੇਸਬੁੱਕ ਪੇਜ 'ਤੇ ਰੋਜ਼ਾਨਾ ਹੀ ਅਪਡੇਟ ਕੀਤੀਆਂ ਜਾਂਦੀਆਂ ਨੇ ਸੋ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1291 ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਗਰੋਸਰੀ ਦੇ ਲਈ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰਨਾ ਜੀ ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਏਸ਼ੀਅਨ ਫੂਡ ਸੈਂਟਰ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ ਸਵਰਨਜੀਤ ਮੋਗਾ ਜੀ ਦੀ ਜਵਾਨੀ ਸਵਰਨਜੀਤ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਰੇਡੀਓ ਖਬਰਸਾਰ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਵੀਰਵਾਰ 9 ਅਪ੍ਰੈਲ ਦੇਸੀ ਮਹੀਨਾ 27 ਚੇਤ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 5700 ਦੇ ਪਾਰ, ਪਿਛਲੇ 24 ਘੰਟਿਆਂ ਵਿੱਚ 17 ਜਣਿਆਂ ਦੀ ਮੌਤ। ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਅੱਜ ਹੋਈ 11ਵੀਂ ਮੌਤ। ਕੋਰੋਨਾ ਕਾਰਨ ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬੁਰਾ ਹਾਲ, ਜ਼ਿੰਦਗੀ ਬਣੀ ਨਰਕ। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਮੰਡੀਆਂ ਵਿੱਚ ਕੀਤੇ ਗਏ ਪੁਖਤਾ ਪ੍ਰਬੰਧ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਤੇ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਹੁਣ ਤੱਕ 166 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਰੇਲਵੇ ਮਦਦ ਕਰ ਰਿਹਾ ਹੈ, ਜਿਸ ਦੇ ਤਹਿਤ 2500 ਤੋਂ ਜ਼ਿਆਦਾ ਡਾਕਟਰ ਤੈਨਾਤ ਕੀਤੇ ਗਏ ਨੇ ਅਤੇ 5000 ਰੇਲ ਕੋਚ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਨੇ। ਇਸ ਦੇ ਨਾਲ ਹੀ ਕੁਆਰੰਟੀਨ ਲਈ ਹੋਟਲਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ 5734 ਕੋਰੋਨਾ ਇਨਫੈਕਟਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 472 ਲੋਕ ਠੀਕ ਵੀ ਹੋ ਚੁੱਕੇ ਨੇ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 17 ਹੋਰ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਚੋਂ ਮਹਾਰਾਸ਼ਟਰ ਦੇ 8 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਗੁਜਰਾਤ ਵਿੱਚ 2, ਜੰਮੂ 'ਚ 2 ਅਤੇ ਪੰਜਾਬ, ਉੱਤਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਵਿੱਚ 1-1 ਮੌਤ ਹੋਈ ਹੈ। ਦੁਨੀਆ ਭਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਿਰਫ 6% ਮਾਮਲੇ ਹੀ ਸਾਹਮਣੇ ਆਏ ਨੇ, ਜਦਕਿ ਇਸ ਵਾਇਰਸ ਨਾਲ ਪੀੜਿਤ ਲੋਕਾਂ ਦੀ ਗਿਣਤੀ ਕਈ ਗੁਣਾ ਵੱਧ ਹੈ। ਇਹ ਦਾਅਵਾ ਜਰਮਨ ਦੀ ਕੋਟਿੰਗਨ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ। ਹਾਲ ਹੀ ਵਿੱਚ ਉਹਨਾਂ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਤੋਂ ਪੀੜਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਧਿਐਨ ਮੁਤਾਬਕ ਗਲੋਬਲ ਪੱਧਰ ਤੇ ਕੋਰੋਨਾ ਸੰਕਰਮਣ ਦੇ ਹੁਣ ਤੱਕ ਜੋ ਅਧਿਕਾਰਿਤ ਅੰਕੜੇ ਜਾਰੀ ਕੀਤੇ ਗਏ ਨੇ, ਇਹ ਅਸਲੀਅਤ ਤੋਂ ਕਾਫੀ ਘੱਟ ਨੇ। ਇਸ ਅਧਿਐਨ ਮੁਤਾਬਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੇ ਸਿਰਫ 6% ਮਾਮਲੇ ਹੀ ਸਾਹਮਣੇ ਆਏ ਨੇ, ਜਦਕਿ ਹੁਣ ਤੱਕ ਪ੍ਰਭਾਵਿਤ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ। ਇਹ ਖੋਜ ਗੋਟਿੰਗਨ ਯੂਨੀਵਰਸਿਟੀ ਦੇ ਡਾਕਟਰ ਕ੍ਰਿਸਚੀਅਨ ਬਾਮਰ ਅਤੇ ਪ੍ਰੋਫੈਸਰ ਸੇਬੇਸਟੀਅਨ ਵਲਮਰ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਲਈ ਉਹਨਾਂ ਕੋਵਿਡ-19 ਦੇ ਫੈਲਣ ਤੋਂ ਲੈ ਕੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਖੋਜ ਵਿੱਚ ਇਹ ਵਿਸ਼ਲੇਸ਼ਣ ਵੀ ਦਿੱਤਾ ਗਿਆ ਹੈ ਕਿ ਅਧਿਕਾਰਤ ਤੌਰ ਤੇ ਹੁਣ ਤੱਕ ਜਾਰੀ ਕੀਤੇ ਗਏ ਅੰਕੜੇ ਕਿੰਨੇ ਕੁ ਸਹੀ ਨੇ ਜਾਂ ਨਹੀਂ। ਗੌਰਤਲਬ ਹੈ ਕਿ ਸਾਰੇ ਅੰਕੜੇ ਲਾਸੈਂਟ ਇਨਫੈਕਸ਼ੀਅਸ ਡਿਜ਼ੀਜ਼ ਜਰਨਲ ਵਿੱਚ ਜਾਰੀ ਕੀਤੀ ਗਈ ਖੋਜ ਵਿੱਚੋਂ ਲਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਧੰਨਵਾਦ ਦੇ ਜਵਾਬ ਵਿੱਚ ਅੱਜ ਕਿਹਾ ਕਿ ਕੋਰੋਨਾ ਵਾਇਰਸ ਕੋਵਿਡ-19 ਨਾਲ ਨਜਿੱਠਣ ਲਈ ਮਨੁੱਖਤਾ ਦੀ ਮਦਦ ਤੇ ਭਾਰਤ ਹਰ ਸੰਭਵ ਕੰਮ ਕਰੇਗਾ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦਿੱਤੇ ਸੰਦੇਸ਼ ਵਿੱਚ ਇਹ ਗੱਲ ਆਖੀ ਹੈ, ਜਿਨ੍ਹਾਂ ਨੇ ਹਾਈਡ੍ਰੋਕਸੀ ਕਲੋਰੋਕਿਨ ਦਵਾਈ ਦੀ ਬਰਾਮਦਗੀ ਦੀ ਆਗਿਆ ਦੇਣ ਦੇ ਫੈਸਲੇ ਲਈ ਭਾਰਤ ਦਾ ਸ਼ੁਕਰੀਆ ਅਦਾ ਕੀਤਾ ਹੈ। ਦਰਅਸਲ ਹਾਈਡ੍ਰੋਕਸੀ ਕਲੋਰੋਕਿਨ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਸੰਭਾਵਿਤ ਇਲਾਜ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਦਵਾਈ ਦਾ ਭਾਰਤ ਸਭ ਤੋਂ ਵੱਡਾ ਉਤਪਾਦਕ ਹੈ। ਟਰੰਪ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਤੇ ਗੱਲਬਾਤ ਤੋਂ ਬਾਅਦ ਅਮਰੀਕਾ ਨੂੰ ਇਸ ਦਵਾਈ ਦੀ ਬਰਾਮਦਗੀ ਤੇ ਰੋਕ ਹਟਾਉਣ ਤੇ ਸਹਿਮਤੀ ਜਤਾਈ ਸੀ। ਟਰੰਪ ਨੇ ਟਵੀਟ ਕਰਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡਾ ਇਸ ਲੜਾਈ 'ਚ ਨਾ ਸਿਰਫ ਭਾਰਤ ਸਗੋਂ ਕਿ ਪੂਰੀ ਮਨੁੱਖਤਾ ਦੀ ਮਦਦ ਕਰਨ ਵਿੱਚ ਮਜ਼ਬੂਤ ਅਗਵਾਈ ਲਈ ਸ਼ੁਕਰੀਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 14 ਅਪ੍ਰੈਲ ਤੋਂ ਬਾਅਦ ਕਰਫਿਊ ਵਿੱਚ ਹੌਲੀ ਹੌਲੀ ਢਿੱਲ ਦੇਣ ਬਾਰੇ ਵਿਚਾਰ ਕਰ ਰਹੇ ਨੇ। ਇਸ ਲਈ ਮੁੱਖ ਮੰਤਰੀ ਟਾਸਕ ਫੋਰਸ ਬਣਾਉਣ ਦੀ ਵੀ ਤਿਆਰੀ ਕਰ ਰਹੇ ਨੇ, ਪਰ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਵਿੱਚ ਢਿੱਲ ਦੇਣ ਲਈ ਜੋ ਪ੍ਰਸਤਾਵ ਤਿਆਰ ਕੀਤਾ ਗਿਆ ਉਹ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਝੰਜੋੜ ਸਕਦਾ ਹੈ। ਕੋਰੋਨਾ ਦੇ ਮੱਦੇਨਜ਼ਰ ਪੰਜਾਬ ਨੂੰ ਸ਼੍ਰੇਣੀ 4 ਅਰਥਾਤ ਸਭ ਤੋਂ ਗੰਭੀਰ ਰਾਜ ਵਜੋਂ ਸ਼੍ਰੇਣੀਬੱਧ ਕੀਤਾ ਗਿਆ। ਕੇਂਦਰ ਨੇ ਤਾਲਾਬੰਦੀ ਵਿੱਚ ਛੋਟ ਲਈ 4 ਸ਼੍ਰੇਣੀਆਂ ਤਿਆਰ ਕੀਤੀਆਂ ਨੇ। ਸਭ ਤੋਂ ਗੰਭੀਰ ਸਥਿਤੀ ਵਾਲੇ ਰਾਜ 4ੀ ਸ਼੍ਰੇਣੀ ਵਿੱਚ ਰੱਖੇ ਗਏ ਨੇ। ਪੰਜਾਬ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਉਹ 4ੀ ਸ਼੍ਰੇਣੀ ਵਿੱਚ ਆਉਂਦਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਨੂੰ ਲਾਕਡਾਊਨ ਛੋਟ ਦੀ ਸੰਭਾਵਨਾ ਨਹੀਂ ਹੋਵੇਗੀ, ਯਾਨੀ ਤਾਲਾਬੰਦੀ ਪਹਿਲਾਂ ਵਾਂਗ ਜਾਰੀ ਰਹੇਗੀ। ਲੁਧਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਮਰੀ ਸ਼ੱਕੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਨਾਲ ਅੱਜ 11ਵੀਂ ਮੌਤ ਹੋ ਗਈ ਹੈ। ਕੋਰੋਨਾ ਕਾਰਨ ਮਰੀ ਉਕਤ ਮਹਿਲਾ ਲੁਧਿਆਣਾ ਦੇ ਹਸਪਤਾਲ ਫੋਰਟਿਸ 'ਚ ਦਾਖਲ ਸੀ ਅਤੇ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਰਹਿਣ ਵਾਲੀ ਸੀ। ਦਰਅਸਲ ਉਕਤ ਮਹਿਲਾ ਨੇ ਅੱਜ ਸਵੇਰੇ ਹੀ ਫੋਰਟਿਸ ਹਸਪਤਾਲ ਵਿੱਚ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੀਟਿਵ ਆ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਹਿਲਾ ਦੇ ਸੈਂਪਲ ਦੀ ਰਿਪੋਰਟ ਆਉਣ ਤੱਕ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਸੀ। ਇਸ ਮਾਮਲੇ ਵਿੱਚ ਬਰਨਾਲਾ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ ਹੋਣ ਕਰਕੇ ਉਕਤ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਮਹਿਲਾ ਮਹਿਲ ਕਲਾਂ ਦੇ ਜਿਸ ਏਰੀਆ ਵਿੱਚ ਰਹਿੰਦੀ ਸੀ ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਮਹਿਲਾ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਹੁਣ ਤੱਕ 128 ਪੋਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਕੋਰੋਨਾ ਦੇ 37 ਕੇਸ ਨੇ, ਨਵਾਂ ਸ਼ਹਿਰ ਵਿੱਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 7 ਕੇਸ, ਜਲੰਧਰ ਮਾਨਸਾ ਤੇ ਅੰਮ੍ਰਿਤਸਰ ਚ 11 ਕੇਸ, ਲੁਧਿਆਣਾ ਵਿੱਚ 8 ਕੇਸ, ਪਟਿਆਲਾ ਸੰਗਰੂਰ ਕਪੂਰਥਲਾ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 1-1 ਕੇਸ ਪੋਜ਼ਿਟਿਵ ਪਾਇਆ ਗਿਆ। ਰੋਪੜ ਚ ਕੋਰੋਨਾ ਦੇ 3 ਕੇਸ ਨੇ, ਪਠਾਨਕੋਟ ਵਿੱਚ 7, ਫਰੀਦਕੋਟ ਅਤੇ ਬਰਨਾਲਾ ਤੇ ਫਤਿਹਗੜ੍ਹ ਸਾਹਿਬ ਚ 2-2 ਕੇਸ ਅਤੇ ਮੋਗਾ ਵਿੱਚ 4 ਕੇਸ ਪੋਜ਼ਿਟਿਵ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਰਗੀ ਮਹਾਮਾਰੀ ਨੇ ਪੂਰੇ ਪੰਜਾਬ ਨੂੰ ਇਸ ਸਮੇਂ ਆਪਣੀ ਲਪੇਟ ਵਿੱਚ ਲਿਆ ਹੋਇਆ ਅਤੇ ਪ੍ਰਵਾਸੀ ਮਜ਼ਦੂਰ ਬਾਹਰ ਜਾ ਰਹੇ ਨੇ। ਇਹਨਾਂ ਮਜ਼ਦੂਰਾਂ ਨੂੰ ਰੋਕ ਕੇ ਸੂਬੇ ਵਿੱਚ ਤਾਂ ਡੱਕ ਲਿਆ ਗਿਆ, ਪਰ ਇਹਨਾਂ ਦੀ ਕਹਾਣੀ ਬੇਹੱਦ ਹੀ ਦਰਦਨਾਕ ਹੈ। ਸ਼ਹਿਰ ਦੇ ਕੰਗੜਵਾਲ ਇਲਾਕੇ ਵਿੱਚ ਇੱਕ ਕਮਰੇ 'ਚ 5-5 ਜਣੇ ਕੀੜੀਆਂ ਵਾਂਗ ਕੰਮੇ ਹੋਏ ਨੇ। ਇੱਕ ਪਾਸੇ ਸਮਾਜਿਕ ਦੂਰੀ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਸ ਇਲਾਕੇ ਵਿੱਚ ਜੇ ਕੋਰੋਨਾ ਆ ਗਿਆ ਤਾਂ ਲੋਕਾਂ ਦਾ ਕੀ ਬਣੇਗਾ? ਇਹਨਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਕੋਲ ਖਾਣ ਲਈ ਰੋਟੀ ਹੈ ਅਤੇ ਨਾ ਹੀ ਪੀਣ ਲਈ ਪਾਣੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹ ਬਾਹਰ ਨਿਕਲਦੇ ਨੇ ਤਾਂ ਪੁਲਿਸ ਉਹਨਾਂ ਨੂੰ ਡੰਡੇ ਮਾਰਦੀ ਹੈ ਅਤੇ ਕੋਈ ਵੀ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਲੁਧਿਆਣਾ ਸ਼ਹਿਰ ਅੰਦਰ ਰਹਿਣ ਵਾਲੀ ਲੇਬਰ ਹੁਣ ਮੁਸ਼ਕਲ ਹਾਲਾਤਾਂ ਚੋਂ ਲੰਘ ਰਹੀ ਹੈ, ਕਿਉਂਕਿ ਫੈਕਟਰੀਆਂ ਬੰਦ ਨੇ ਅਤੇ ਕੰਮਕਾਰ ਪੂਰੀ ਤਰ੍ਹਾਂ ਠੱਪ ਨੇ, ਜਿਸ ਕਾਰਨ ਆਰਥਿਕ ਤੌਰ ਤੇ ਪਹਿਲਾਂ ਹੀ ਕਮਜ਼ੋਰ ਇਹ ਲੇਬਰ ਹੁਣ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਥੇ 1-1 ਕਮਰੇ ਵਿੱਚ 5-7 ਲੋਕ ਰਹਿੰਦੇ ਨੇ ਅਤੇ ਕਮਰਾ ਮਹਿਜ਼ 8 ਫੁੱਟ ਚੌੜਾ 8 ਫੁੱਟ ਲੰਬਾ ਹੁੰਦਾ, ਜਿਸ ਵਿੱਚ ਸੋਸ਼ਲ ਡਿਸਟੈਂਸਿੰਗ ਕਰਨੀ ਤਾਂ ਮਹਿਜ਼ ਇੱਕ ਮਜ਼ਾਕ ਹੀ ਲੱਗਦਾ ਹੈ। ਜਦੋਂ ਮੀਡੀਆ ਵੱਲੋਂ ਕੰਗਣਵਾਲ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਇਸ ਦੌਰਾਨ ਦਿਹਾੜੀਦਾਰਾਂ ਨੇ ਦੱਸਿਆ ਕਿ ਕਿਵੇਂ ਉਹ ਜੇਲ੍ਹ ਵਰਗੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਰਹੇ ਨੇ। ਆਪਣਾ ਦਰਦ ਬਿਆਨ ਕਰਦਿਆਂ ਇਹਨਾਂ ਲੋਕਾਂ ਨੇ ਦੱਸਿਆ ਕਿ ਜਿੱਥੇ ਉਹ ਕੰਮ ਕਰਦੇ ਸਨ ਉਹ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ ਅਤੇ ਹੁਣ ਉਹਨਾਂ ਨੂੰ ਨਾ ਤਾਂ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਉਹ ਵਾਪਸ ਆਪਣੇ ਸੂਬੇ 'ਚ ਪਰਤ ਸਕਦੇ ਨੇ, ਕਿਉਂਕਿ ਟ੍ਰੇਨਾਂ 'ਚ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਸਾਰੇ ਪ੍ਰਬੰਧ ਕਰ ਲਏ ਗਏ ਨੇ। ਇਹਨਾਂ ਪ੍ਰਬੰਧਾਂ ਦੇ ਨਾਲ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਗਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਸੀਂ ਇਸ ਤੋਂ ਬਚਾਅ ਲਈ ਹਦਾਇਤਾਂ ਦਾ ਵੀ ਪਾਲਣ ਕਰੀਏ, ਜਿਸ ਲਈ ਅਸੀਂ ਮੰਡੀਆਂ ਵਿੱਚ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਦੀ ਸਿਹਤ ਸੰਬੰਧੀ ਵੀ ਸਾਰੇ ਇੰਤਜ਼ਾਮ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਸਮਾਜਿਕ ਦੂਰੀ ਬਣਾਈ ਰੱਖਣ ਲਈ ਪਿੰਡਾਂਵਾਰ ਕਿਸਾਨਾਂ ਨੂੰ ਪਾਸ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਕੈਪਟਨ ਨੇ ਸਾਰੇ ਕਿਸਾਨ ਮਜ਼ਦੂਰ ਤੇ ਆੜ੍ਹਤੀ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਇੱਕ ਦੂਜੇ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਤੇ ਸਮੇਂ ਸਮੇਂ ਬਾਅਦ ਹੱਥ ਧੋਂਦੇ ਰਹਿਣ। ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਲਈ ਮੂਹਰਲੀ ਕਤਾਰ ਦੇ ਪੱਤਰਕਾਰਾਂ ਦੀ ਤੰਦਰੁਸਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੀਡੀਆ ਭਾਈਚਾਰੇ ਨੂੰ ਸਿਹਤ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਤੇ ਜਾਰੀ ਸਿਹਤ ਪ੍ਰੋਟੋਕੋਲਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਤਹਿਤ ਪੱਤਰਕਾਰਾਂ ਨੂੰ ਇੰਟਰਵਿਊ ਸਮੇਂ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ, ਦੂਰ ਤੋਂ ਰਿਕਾਰਡਿੰਗ ਕਰਨ ਆਦਿ ਵਰਗੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਮੀਡੀਆ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਤੋਂ ਜਿਆਸਤ, ਰੱਬ ਰਾਖਾ।
ਜੀ ਹਾਂ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ। ਜੀ, ਏਸ਼ੀਅਨ ਫੂਡ ਸੈਂਟਰ ਤੇ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ ਤਾਜ਼ੀਆਂ ਹਰੀਆਂ ਸਬਜ਼ੀਆਂ ਦੀ ਗਰੋਸਰੀ ਦੇ ਲਈ। ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇਸ ਵਕਤ ਸਾਡੇ ਨਾਲ ਹਰਚਰਨ ਗਰੂਵਰ ਜੀ ਜੁੜ ਚੁੱਕੇ ਨੇ।
ਉਸ ਤੋਂ ਪਹਿਲਾਂ ਦੱਸਦੇ ਕਿ ਪਾਪੂਲਰ ਟਾਇਰ ਤੇ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ ਹੈ। ਕੁਝ ਦਿਨ ਲਈ ਇਹਨਾਂ ਨੇ ਆਪਣੀ ਟੋਰਾਂਟੋ ਵਾਲੀ ਲੋਕੇਸ਼ਨ ਆ ਜਿਹੜੀ ਬੰਦ ਕੀਤੀ ਸੀ, ਪਰ ਦੁਬਾਰਾ ਫੇਰ ਖੋਲ ਦਿੱਤੀ ਗਈ। ਅਸੀਂ ਆਪਣੇ ਸੋਤਿਆਂ ਨੂੰ ਦੱਸ ਦਈਏ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ ਇਸ ਸਮੇਂ ਫਰੰਟਲਾਈਨ ਦੇ ਉੱਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਸਰਵਿਸ ਦੀ ਜ਼ਰੂਰਤ ਸੀਗੀ ਔਰ ਇਹਨਾਂ ਨੇ ਉੱਥੇ ਟੋਰਾਂਟੋ ਵਾਲੀ, ਹੈਮਿਲਟਨ ਵਾਲੀ ਲੋਕੇਸ਼ਨ ਵੀ ਖੁੱਲ੍ਹੀ ਹੈ ਅਤੇ ਨਾਲ ਦੀ ਨਾਲ ਮਿਸਾਗਾ ਲੋਕੇਸ਼ਨ ਵਾਲੀ ਵੀ ਖੁੱਲ੍ਹੀ ਹੈ। ਸੋ ਪਾਪੂਲਰ ਟਾਇਰ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਜਾਣਾ, 905-672-6665 ਦੇ ਉੱਤੇ ਹੈੱਡ ਆਫਿਸ ਮਿਸਾਗਾ ਵਾਲੇ 'ਤੇ ਕਾਲ ਕਰ ਸਕਦੇ ਹੋ। ਹੈਮਿਲਟਨ, ਟੋਰਾਂਟੋ, ਮਿਸਾਗਾ ਤਿੰਨ ਲੋਕੇਸ਼ਨ ਤੋਂ ਪਾਪੂਲਰ ਟਾਇਰ ਤੁਹਾਡੀ ਸੇਵਾ ਵਿੱਚ, 905-672-6665। ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ 10
ਮੇਰੇ ਨਾਲ ਹਰਚਰਨ ਗਰੋਵਰ ਜੀ ਅੱਜ ਫਿਰ ਜੁੜ ਚੁੱਕੇ ਨੇ ਔਰ ਕੁਛ ਅਪਡੇਟ ਕਰਾਂਗੇ ਇਹ ਜੋ ਲੇਟੈਸਟ ਇਨਫੋਰਮੇਸ਼ਨ ਇਹਨਾਂ ਨੇ ਸਾਂਝੀ ਕੀਤੀ ਤੁਸੀਂ ਇਸ ਤੋਂ ਬਹੁਤ ਫਾਇਦਾ ਉਠਾਇਆ ਅਤੇ ਹੁਣ ਲੇਟੈਸਟ ਕੀ ਇਸ ਸਮੇਂ ਚੱਲ ਰਿਹਾ ਉਹਦੀ ਗੱਲਬਾਤ ਅਸੀਂ ਹਰਚਰਨ ਗਰੋਵਰ ਸਾਹਿਬ ਦੇ ਨਾਲ ਕਰਦੇ ਹਾਂ ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਵੈਰੀ ਮੱਚ ਜਗਦੀਪ ਜੀ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ
ਗੁੱਡ ਮਾਰਨਿੰਗ ਸੋਰੀ ਹੈ ਤੁਹਾਨੂੰ ਅੱਧਾ ਘੰਟਾ ਲੇਟ ਹੋ ਗਿਆ ਔਨ ਏਅਰਲਾਈਨ ਤੋਂ ਔਰ ਕੀ ਲੇਟੈਸਟ ਹੈ ਇਸ ਸਮੇਂ ਜਿਹੜੇ ਭੈਣ ਭਰਾ ਸਾਡੇ ਇਸ ਸਮੇਂ ਬੈਨੀਫਿਟਸ ਲੈਣ ਦੇ ਲਈ ਤਤਪਰ ਨੇ
ਹਾਂਜੀ ਜਗਦੀਪ ਜੀ ਇਸ ਤਰ੍ਹਾਂ ਜੀ ਹੁਣ ਤੇ ਕਾਫੀ ਮਤਲਬ ਬੈਨੀਫਿਟ ਜਿਹੜੇ ਜਿਹਨਾਂ ਲੋਕਾਂ ਨੇ ਅਪਲਾਈ ਕੀਤੇ ਹੈਗੇ ਆ ਹੁਣ ਤੇ ਕੱਲ ਕਾਫੀ ਲੋਕਾਂ ਦੇ ਬੈਨੀਫਿਟ ਜਿਹੜੇ ਆਲਰੇਡੀ ਆ ਵੀ ਗਏ ਹੈਗੇ ਐਕਚੁਲੀ ਔਰ ਕਿਉਂਕਿ ਕੱਲ ਤੀਸਰਾ ਦਿਨ ਸੀ ਤੇ ਕੱਲ ਜਿਹਨਾਂ ਨੇ ਵੀ ਅਪਲਾਈ ਮੰਡੇ ਨੂੰ ਕੀਤਾ ਸੀ ਉਹਨਾਂ ਦੇ ਬੈਨੀਫਿਟ ਆਲਰੇਡੀ ਆ ਗਏ ਹੈਗੇ ਈਵਨ ਕਿ CRA ਇੰਨਾ ਜ਼ਿਆਦਾ ਲੀਨੀਅੰਟ ਹੋ ਗਿਆ ਕਿ ਮਤਲਬ ਕਾਫੀ ਸਾਰੇ ਬੰਦਿਆਂ ਨੂੰ ਦੋ ਦੋ ਪੇਮੈਂਟਾਂ ਕੀਤੀਆਂ ਹੋਈਆਂ ਉਹਨਾਂ ਨੇ ਔਰ ਕਈ ਲੋਕਾਂ ਨੂੰ ਤੇ EI ਵੀ ਦੇ ਦਿੱਤਾ ਨਾਲ ਦੇ ਨਾਲ ਕੈਨੇਡਾ ਬੈਨੀਫਿਟ ਵੀ ਦੇ ਦਿੱਤਾ ਹੈ
ਬਾਅਦ ਦੇ ਵਿੱਚ ਉਹ ਵਾਪਸ ਮੰਗਵਾਉਣਗੇ ਜਿਵੇਂ ਅੱਗੇ ਪਹਿਲੀ ਵਾਰੀ ਗਲਿਚਸ ਆਈਆਂ ਸੀਗੀਆਂ ਗਵਰਨਮੈਂਟ ਦੀ ਪੇ ਨੂੰ ਲੈ ਕੇ ਫਿਰ ਉਹ ਵੱਡਾ ਇੱਕ ਇਸ਼ੂ ਆਇਆ ਸੀਗਾ ਕਈਆਂ ਨੂੰ ਡਬਲ ਹੋ ਗਈ ਕਈਆਂ ਨੂੰ ਸਿੰਗਲ ਪੇਮ ਨਹੀਂ ਗਈ ਸੀਗੀ ਸੋ ਕਿਤੇ ਏਦਾਂ ਦਾ ਤਾਂ ਨਹੀਂ ਕੋਈ ਗਲਿਚ ਕੋਈ ਏਦਾਂ ਦਾ ਨਹੀਂ ਕੋਈ ਗੱਲ ਚੱਲ ਰਹੀ ਇਸ ਸਮੇਂ
ਨਹੀਂ ਹਾਲੇ ਆਈ ਥਿੰਕ ਸਿਸਟਮ ਨਵਾਂ ਹੈਗਾ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਜੋ ਵੀ ਅਪਲਾਈ ਕਰੀ ਜਾ ਰਹੇ ਐਕਚੁਅਲੀ ਉਹ ਦੇਈ ਜਾ ਰਹੇ ਨੇ ਐਕਚੁਅਲੀ ਔਰ ਕਈਆਂ ਨੇ EI ਅਪਲਾਈ ਕੀਤਾ ਉਸ ਤੋਂ ਬਾਅਦ ਇੱਕ ਮਤਲਬ ਕਿ ਸੁਣੇ ਨਹੀਂ ਸੀ ਐਵੇਂ ਇੱਕ ਬੰਦੇ ਨੂੰ ਇੱਕ EI ਦੀ ਪੇਮੈਂਟ ਮਿਲੀ ਔਰ ਦੋ ਕੈਨੇਡਾ ਦੀ ਕੈਨੇਡਾ ਬੈਨੀਫਿਟ ਦੀ ਪੇਮੈਂਟ ਵੀ ਨਾਲ ਮਿਲ ਗਈ ਹੈ
ਉਹ ਤਾਂ ਲੱਕੀ ਹੈ ਫਿਰ ਉਹ ਤਾਂ ਕਹਿੰਦੇ ਹੁਣ ਬੈਠੇ ਆਰਾਮ ਨਾਲ ਪਰ ਜਿਹਨੂੰ ਐਕਸਟਰਾ ਪੇਮੈਂਟ ਹੋ ਗਈ ਆਈ ਥਿੰਕ
ਨਹੀਂ ਉਹ ਸਾਰਾ ਕੁਝ ਵਾਪਿਸ ਲੈ ਲੈਣਾ ਉਹਨਾਂ ਨੇ ਐਕਚੁਅਲੀ ਜਦੋਂ ਥੋੜਾ ਜਿਹਾ ਉਹਨਾਂ ਨੇ ਸਿਸਟਮ ਸਟ੍ਰੀਮਲਾਈਨ ਹੋ ਜਾਣਾ ਤੇ ਸਾਰਾ ਕੁਝ ਵਾਪਿਸ ਆ ਜਾਣਾ ਕਿਉਂਕਿ ਹੁਣ ਮੈਂ ਦੇਖ ਰਿਹਾ ਬੜੀ ਹੈਰਾਨੀ ਵਾਲੀ ਗੱਲ ਮੈਨੂੰ ਇੱਕ ਚੀਜ਼ ਹੋਰ ਮਿਲ ਰਹੀ ਹੈ ਜਿਵੇਂ ਆਪਣੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਐਕਚੁਅਲੀ ਜਿਹੜੇ ਕਿ ਵਰਕ ਪਰਮਿਟ ਤੇ ਨਹੀਂ ਹੈਗੇ ਜਿਹੜੇ ਕਿ ਸਿਰਫ ਸਟੂਡੈਂਟ ਪਰਮਿਟ ਤੇ ਹੈਗੇ ਆ ਜਿਹੜੇ ਕਿ ਆਪਣੀ ਸਟੱਡੀ ਪਰਮਿਟ ਤੇ ਹੈਗੇ ਆ ਤੇ ਅਗਰ ਉਹਨਾਂ ਨੂੰ ਯੂਜ਼ਲੀ 20 ਘੰਟੇ ਅਲਾਊਡ ਹੁੰਦੇ ਆ ਕੰਮ ਕਰਨ ਦੇ
ਹਾਂਜੀ
ਔਰ ਅਗਰ 20 ਘੰਟੇ ਦੇ ਹਿਸਾਬ ਦੇ ਨਾਲ ਅਗਰ $14 ਦੇ ਸਾਲ ਅਗਰ ਕੰਮ ਕਰਦੇ ਹੈਗੇ ਤੇ ਹਾਰਡਲੀ ਜਿਹੜੇ ਆ ਪੂਰਾ ਮਹੀਨਾ ਕੰਮ ਕਰਕੇ ਉਹਨਾਂ ਨੂੰ $1120 ਮਿਲਦੇ ਆ
ਜੀ
ਠੀਕ ਹੈ ਜੀ ਉਹ ਵੀ 2000 ਦੇ ਲਈ ਅਪਲਾਈ ਕਰਕੇ ਬੈਠੇ ਹੋਏ ਆ ਐਕਚੁਅਲੀ
ਉਹਨਾਂ ਨੂੰ ਮਿਲੇਗਾ ਸਟੂਡੈਂਟਸ ਨੂੰ
ਆਈ ਡੋਂਟ ਨੋ ਮੇਰੇ ਕੇਸ ਹੀ ਖੰਨਿਆ ਸੀ ਨੌਲੇਜ ਇਸ ਨਹੀਂ ਆਇਆ ਬਟ ਮੈਨੂੰ ਮਤਲਬ ਇਹੀ ਸੁਣਨ ਨਹੀਂ ਮਿਲ ਰਿਹਾ ਕਿ ਹਰ ਬੰਦਾ ਅਪਲਾਈ ਕਰਕੇ ਬੈਠਾ ਹੋਇਆ ਇਸ ਟਾਈਮ ਤੇ ਕਿਉਂਕਿ ਐਪਲੀਕੇਸ਼ਨ ਜਿਹੜੀ ਉਹਨਾਂ ਨੇ ਇਨੀਸ਼ੀਅਲ ਸਟੇਜ ਦੇ ਉੱਤੇ ਉਹਨਾਂ ਨੇ ਕੋਈ ਜ਼ਿਆਦਾ ਸਕ੍ਰੀਨਿੰਗ ਨਹੀਂ ਰੱਖੀ ਹੋਈ ਸਿਰਫ ਸਿੰਪਲੀ ਤੁਸੀਂ ਆਪਣਾ ਸਿਨ ਨੰਬਰ ਪਾਣਾ ਪਾਣਾ ਤੇ ਇੱਕ ਡਿਕਲੇਰੇਸ਼ਨ ਦੇਣੀ ਹੈ ਸਿੰਪਲ
ਤੇ ਜਿਹੜੇ ਸਟੱਡੀ ਪਰਮਿਟ ਦੇ ਆਉਂਦੇ ਉਹਨੇ ਪਾਸ ਤਾਂ ਸਿਨ ਨੰਬਰ ਨਹੀਂ ਹੁੰਦਾਗਾ
ਸਿਨ ਨੰਬਰ ਉਹਨਾਂ ਨੂੰ ਮਿਲ ਜਾਂਦਾ ਜੀ ਅੱਜ ਕੱਲ ਤੇ ਆਉਂਦੇ ਸਾਰੀ ਮਿਲ ਜਾਂਦਾ ਸਿਨ ਨੰਬਰ ਦੇ
ਠੀਕ ਓਕੇ
ਤੇ ਆਈ ਐਮ ਸਰਪ੍ਰਾਈਜ਼ਡ ਕਿ ਵੀ ਜਿਨ੍ਹਾਂ ਨੇ ਟੋਟਲ ਕੰਮ ਕਰਕੇ ਮਹੀਨੇ 'ਚ $1120 ਮਿਲਨੇ ਸੀ ਅਗਰ ਉਹਨਾਂ ਨੂੰ ਵੀ 2000 ਗਵਰਨਮੈਂਟ ਦੇ ਰਹੀ ਹੈਗੀ ਐਕਚੁਅਲੀ ਦੈਟਸ ਲਿਟਲ ਬਿਟ ਅਨਫੇਅਰ ਹੈਗਾ ਕਿ ਬਾਕੀ ਲੋਕਾਂ ਦੇ ਲਈ ਐਕਚੁਅਲੀ
ਜੀ
ਤੇ ਬਾਕੀ ਬੈਨੀਫਿਟ ਵਗੈਰਾ ਆ ਰਹੇ ਕੱਲ ਕੁਝ ਗਵਰਨਮੈਂਟ ਨੇ ਕੁਝ ਚੇਂਜਸ ਕੀਤੀਆਂ ਹੈਗੀਆਂ ਵੇਜ ਸਬਸਿਡੀ ਦੇ ਰਿਲੇਟਡ
ਜੀ
ਉਹ ਕੀ ਕੀਤਾ ਸੀ ਪਹਿਲੇ ਜਿਵੇਂ ਉਹਨਾਂ ਨੇ ਕੰਡੀਸ਼ਨ ਲਗਾਈ ਸੀ ਕਿ ਜਿਹੜੇ ਵੀ ਆਪਣੇ ਸਮਾਲ ਬਿਜ਼ਨਸਿਸ ਹੈਗੇ ਆ ਜਿਨ੍ਹਾਂ ਨੇ ਅਗਰ ਵਰਕਰਸ ਸੀ ਆਪਣੇ ਕੰਮ ਜਿਹੜੇ ਆ ਰਿਟੇਨ ਕੀਤੇ ਹੋਏ ਆ ਔਰ ਉਹਨਾਂ ਨੂੰ ਸੈਲਰੀ ਪੇ ਕਰ ਰਹੇ ਹੈਗੇ ਆ
ਤੇ
ਉਹਨਾਂ ਨੂੰ 75% ਜਿਹੜੀ ਵੇਜ ਸਬਸਿਡੀ ਮਿਲਣੀ ਸੀ ਉਹ ਉਹਨਾਂ ਨੇ ਕੰਡੀਸ਼ਨ ਸੀ ਕਿ ਪਹਿਲੇ ਉਹਨਾਂ ਨੂੰ ਚੈੱਕ ਕਰਨਾ ਸੀ ਕਿ 30% ਰੈਵਨਿਊ ਡ੍ਰੌਪ ਹੋਣੀ ਚਾਹੀਦੀ ਹੈ ਮਾਰਚ ਅਪ੍ਰੈਲ ਔਰ ਮਈ ਚ ਯਾਨੀ ਕਿ ਪਹਿਲੇ ਉਹਨਾਂ ਨੇ ਕੰਡੀਸ਼ਨ ਲਗਾਈ ਸੀ ਕਿ 30% ਡ੍ਰੌਪ ਹੋਣੀ ਚਾਹੀਦੀ ਹੈ ਔਰ ਡ੍ਰੌਪ ਜਿਹੜਾ ਉਹ ਕੰਪੇਅਰ ਕਰਨਗੇ 2019 ਦੇ ਨਾਲ ਕੰਪੇਅਰ ਕਰਨਗੇ ਹੁਣ ਹੋਇਆ ਕਿ ਇਸ ਕੇਸ ਦੇ ਅੰਦਰ ਕਾਫੀ ਸਾਰੇ ਐਸੇ ਬਿਜ਼ਨਸਿਸ ਹੈਗੇ ਆ ਜਿਵੇਂ ਕਿ ਜਿਨ੍ਹਾਂ ਨੇ ਸਟਾਰਟ ਹੀ ਜੋ ਦੋ ਆਪਣਾ ਪਿਛਲੇ 3-4 ਮਹੀਨਿਆਂ ਤੋਂ ਕੀਤਾ ਉਹਨਾਂ ਨੇ ਔਰ ਜਿਨ੍ਹਾਂ ਦੀ ਜਨਵਰੀ ਔਰ ਫੈਬਰੀ ਦੀ ਸੇਲ ਅੱਛੀ ਸੀ ਲੇਕਿਨ ਪਿਛਲੇ ਸਾਲ ਉਹ ਉਹਨਾਂ ਰੈਵਨਿਊ ਨਹੀਂ ਸੀ ਉਹਨਾਂ ਦਾ ਉਹ ਵੀ ਹੁਣ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੋ ਜਾਣਗੇ ਹੋਰ ਉਹਨਾਂ ਨੇ ਕਿਹਾ ਕੰਪੇਅਰ ਜਿਹੜਾ ਮਾਰਚ ਦਾ ਮਹੀਨਾ ਹੈਗਾ ਉਹਦੇ ਵਿੱਚ ਉਹਨਾਂ ਨੇ ਸਿਰਫ 15% ਡ੍ਰੌਪ ਜਿਹੜੀ ਹੈ ਤੁਹਾਡੀ ਰੈਵਨਿਊ ਦੀ ਦੇਖਣੀ ਹੈ ਔਰ ਹੁਣ ਜਿਹੜਾ ਕੰਪੈਰੀਜ਼ਨ ਕਰਨਾ ਉਹਨਾਂ ਨੇ ਸਿਰਫ ਜਨਵਰੀ ਔਰ ਫਰਵਰੀ ਤੋਂ ਕਰਨਾ ਹੈਗਾ ਯਾਨੀ ਅਗਰ ਮਾਰਚ ਹੀ ਤੁਹਾਡੀ ਸੇਲ 15% ਕਮ ਹੋ ਗਈ ਹੈ ਕੰਪੇਅਰ ਟੂ ਜਨਵਰੀ ਔਰ ਫਰਵਰੀ 2020 ਦੇ ਤੇ ਤੁਸੀਂ ਉਸ ਸਬਸਿਡੀ ਦੇ ਲਈ ਐਲੀਜੀਬਲ ਹੈਗੇ ਹੋ ਅਪ੍ਰੈਲ ਔਰ ਮਈ ਦਾ ਸਟਿਲ 30% ਹੈਗਾ ਔਰ ਨਾਲ ਉਹਨਾਂ ਨੇ ਇੱਕ ਚੀਜ਼ ਹੋਰ ਮੈਂਸ਼ਨ ਕੀਤੀ ਹੈਗੀ ਕਿ ਅਗਰ ਕੋਈ ਇਸ ਸਿਸਟਮ ਨੂੰ ਮਿਸਯੂਜ਼ ਕਰੇਗਾ ਤਾਂ ਇਹਨੂੰ ਕ੍ਰਿਮੀਨਲ ਅਫੈਂਸ ਮੰਨਿਆ ਜਾਏਗਾ ਔਰ ਉਹਦੀ ਜਿਹੜੀ ਪੈਨਲਟੀ ਹੈਗੀ ਹੈ 225% ਦੀ ਪੈਨਲਟੀ ਰੱਖੀ ਹੈ ਉਹਨਾਂ ਨੇ 225% ਜਾਂ ਫਿਰ 5 ਸਾਲ ਦੀ ਜਿਹੜੀ ਜੇਲ੍ਹ ਹੈ ਉਹ ਵੀ ਨਾਲ ਪ੍ਰੋਵੀਜ਼ਨ ਰੱਖਿਆ ਹੈਗਾ ਅਗਰ ਕੋਈ ਇਸ ਚੀਜ਼ ਨੂੰ ਮਿਸਯੂਜ਼ ਕਰਦਾ ਹੈ ਤੇ। ਇਸ ਤੋਂ ਇਲਾਵਾ ਇੱਕ ਲੋਨ ਦਾ ਜਿਹੜਾ ਪ੍ਰੋਗਰਾਮ ਮਿਸਲ ਅੱਜ ਤੋਂ ਐਪਲੀਕੇਸ਼ਨ ਵੀ ਸ਼ੁਰੂ ਹੋ ਜਾਣੀ ਹੈ, ਮੋਸਟਲੀ ਬੈਂਕਸ ਨੇ ਜਿਹੜਾ ਹੈ ਉਹ ਐਕਸੈਪਟ ਕਰਨੀਆਂ ਸ਼ੁਰੂ ਕਰ ਰਹੀਆਂ ਹੁਣ ਐਪਲੀਕੇਸ਼ਨਾਂ। ਉਹਦੇ ਵਿੱਚ ਕੀ ਹੈਗਾ ਕਿ 40,000 ਦੀ ਜਿਹੜੀ ਲੋਨ ਦੇਣੀ ਹੈ ਗਵਰਨਮੈਂਟ ਨੇ, ਉਹ ਅਮਾਊਂਟ ਅਪ ਟੂ 40,000 ਹੈਗਾ। ਔਰ ਕਾਫੀ ਲੋਕਾਂ ਨੂੰ ਇਹ ਕਨਫਿਊਜ਼ਨ ਹੈਗਾ ਕਿ ਉਹਨਾਂ ਨੇ ਅਪਲਾਈ ਕਰਨਾ ਔਰ ਨਾਲ ਦੇ ਨਾਲ ਉਹਨਾਂ ਨੂੰ ਉਹ ਲੋਨ ਮਿਲ ਜਾਣਾ। ਐਸਾ ਕੁਛ ਨਹੀਂ ਹੈਗਾ ਕਿ ਜਦੋਂ ਉਹ ਲੋਨ ਲਈ ਅਪਲਾਈ ਕਰਨਗੇ, ਪਹਿਲੀ ਤੇ ਕੰਡੀਸ਼ਨ ਇਹ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਜਿਹੜਾ ਪੇਰੋਲ ਹੈਗਾ ਉਹ 50,000 ਤੋਂ ਲੈ ਕੇ 1,000,000 ਤੱਕ ਦਾ ਪੇਰੋਲ ਹੋਣਾ ਚਾਹੀਦਾ। ਔਰ ਕਾਫੀ ਸਾਰੇ ਬਿਜ਼ਨਸਿਸ ਹੈਗੇ ਜਿਹੜੇ ਕਿ ਜਿਹਨਾਂ ਦੇ 45,000 ਦਾ ਪੇਰੋਲ ਹੈਗਾ, ਜਿਹਨਾਂ ਦਾ 46,000 ਦਾ, ਉਹ ਇਸ ਪ੍ਰੋਗਰਾਮ ਦੇ ਲਈ ਕੁਆਲੀਫਾਈ ਨਹੀਂ ਕਰ ਰਹੇ। ਠੀਕ ਹੈ ਜੀ, ਤੇ ਉਹ ਕੀ ਹੈਗਾ ਕਿ ਹੁਣ ਉਹਦੇ ਵਿੱਚ ਜਿਹੜਾ ਕ੍ਰਾਈਟੀਰੀਆ, ਇਹਨਾਂ ਨੇ ਬੇਸਿਕਲੀ ਕ੍ਰਾਈਟੀਰੀਆ 'ਚ ਕੋਈ ਚੇਂਜ ਨਹੀਂ ਹੈਗਾ, ਲੇਕਿਨ ਇਹ ਹੈਗਾ ਕਿ ਜਿਵੇਂ ਹੀ ਤੁਸੀਂ ਆਨਲਾਈਨ ਐਪਲੀਕੇਸ਼ਨ ਪਾਓਗੇ, ਐਪਲੀਕੇਸ਼ਨ ਬੈਂਕ ਕੋਲ ਨਹੀਂ ਜਾਏਗੀ, ਐਪਲੀਕੇਸ਼ਨ CRA ਦੇ ਕੋਲ ਜਾਏਗੀ ਤੁਹਾਡੀ। ਉਹ CRA ਉਸ ਚੀਜ਼ ਲੋਨ ਨੂੰ ਅਪਰੂਵ ਕਰੇਗਾ ਕਿ ਤੁਹਾਡਾ ਲੋਨ ਅਪਰੂਵ ਹੈ ਨਹੀਂ ਹੈ। ਉਹਨਾਂ ਨੇ ਤੁਹਾਡੇ ਪੇਰੋਲ ਦਾ ਰੈਕਡ ਜਿਹੜਾ ਹੈ ਉਹਨਾਂ ਕੋਲ ਐਕਸੈਸ ਹੁੰਦਾ, ਤੇ ਉਹ ਪੇਰੋਲ ਦੇ ਡਾਟਾ ਦੇ ਬੇਸ ਦੇ ਉੱਤੇ ਤੁਹਾਡਾ ਜਿਹੜਾ ਲੋਨ ਅਪਰੂਵ ਕਰਨਾ ਹੈ। ਔਰ ਲੋਨ ਅਪ ਟੂ 40,000 ਹੈਗਾ, ਡਜ਼ਨਟ ਮੀਨ ਕਿ ਤੁਹਾਨੂੰ 40,000 ਦਾ ਹੀ ਲੋਨ ਮਿਲ ਜਾਏਗਾ। ਔਰ ਉਹ ਜਿਹੜਾ ਲੋਨ ਹੈਗਾ ਉਹ ਤੁਹਾਡੇ ਸਿਰਫ ਓਪਰੇਟਿੰਗ ਐਕਸਪੈਂਸਿਸ ਵਿੱਚ ਹੀ ਯੂਜ਼ ਹੋਣਾ ਚਾਹੀਦਾ ਹੈ, ਯਾਨੀ ਕਿ ਤੁਸੀਂ ਆਪਣਾ ਰੈਂਟ ਦੇਣਾ ਹੈ, ਇਲੈਕਟ੍ਰਿਸਿਟੀ ਯੂਟੀਲਿਟੀਜ਼ ਦਾ ਬਿੱਲ ਵਗੈਰਾ ਪੇ ਕਰਨਾ ਹੈ, ਤੇ ਉਹਦੇ ਲਈ ਤੁਸੀਂ ਉਸ ਲੋਨ ਨੂੰ ਯੂਜ਼ ਕਰ ਸਕਦੇ ਹੈਗੇ ਹੋ। ਜੇ ਤੁਹਾਡੇ ਉਹਨਾਂ ਰੈਂਟ ਦਾ ਜਾਂ ਯੂਟੀਲਿਟੀਜ਼ ਦਾ ਜਾਂ ਆਪਰੇਟਿੰਗ ਐਕਸਪੈਂਸਿਸ ਦਾ ਇੰਨਾ ਬਿੱਲ ਨਹੀਂ ਹੈਗਾ, ਤਾਂ ਤੁਹਾਨੂੰ ਫਿਰ ਇੰਨਾ ਵੱਡਾ ਲੋਨ ਜਿਹੜਾ ਹੈ ਨਹੀਂ ਮਿਲੇਗਾ। ਲੋਨ ਦਾ 25% ਮਾਫ ਕੀਤਾ ਹੈ ਗਵਰਨਮੈਂਟ ਨੇ, ਅਗਰ ਤੁਸੀਂ ਉਹਦੀ ਰੀਪੇਮੈਂਟ ਕਰਦੇ ਹੈਗੇ ਹੋ 31 December 2022 ਤੱਕ। ਔਰ ਅਗਰ ਉਹ ਤੁਸੀਂ ਪੇਮੈਂਟ ਉਹ ਵੀ 75% ਅਗਰ ਤੁਸੀਂ ਰੀਪੇਮੈਂਟ ਕਰ ਦਿੰਦੇ ਹੈਗੇ ਤਾਂ 10,000 ਤੁਹਾਨੂੰ ਮਾਫ ਕਰ ਦੇਣਾ ਉਹਨਾਂ ਨੇ, 25% ਜਿਹੜਾ ਹੈਗਾ ਉਹਦਾ ਅਮਾਊਂਟ ਫੋਰਗਿਵਲ ਹੈਗਾ। ਔਰ ਅਗਰ ਤੁਸੀਂ ਉਹਨੂੰ ਰੀਪੇ ਨਹੀਂ ਕਰਦੇ ਤਾਂ ਤੁਹਾਡਾ ਉਹ ਲੋਨ ਜਿਹੜਾ ਹੈਗਾ 5% ਦੇ ਉੱਤੇ ਉਹ ਕਨਵਰਟ ਹੋ ਜਾਣਾ ਟਰਮ ਲੋਨ ਦੇ ਵਿੱਚ 3 ਸਾਲ ਦੇ ਲੋਨ ਦੇ ਲਈ। ਤੇ ਅਗਰ ਇਸ ਤੋਂ ਇਲਾਵਾ ਅਗਰ ਕਿਸੇ ਨੇ ਅਗਰ ਆਪਣਾ ਓਨਟੈਰੀਓ ਦਾ ਜਿਹੜਾ ਬੱਚਿਆਂ ਦਾ ਬੈਨੀਫਿਟ ਹੈਗਾ 200 per child ਅਗਰ ਕਿਸੇ ਨੇ ਅਪਲਾਈ ਨਹੀਂ ਕੀਤਾ, ਤੇ ਉਹ ਵੀ ਸਰਵਿਸ ਆਪਣੇ ontario.ca ਦੀ ਵੈਬਸਾਈਟ ਤੇ ਜਾ ਕੇ ਉਹ ਬੱਚਿਆਂ ਦਾ $200 ਦਾ ਐਕਸਟਰਾ ਜਿਹੜਾ ਹੈਗਾ ਗਵਰਨਮੈਂਟ ਬੈਨੀਫਿਟ ਦੇ ਰਹੇਗੀ, ਉਹ ਵੀ ਅਪਲਾਈ ਕਰ ਸਕਦੇ ਹੈਗੇ।
ਜੀ ਇਸ ਨੰਬਰ ਤੇ ਤੁਸੀਂ ਗਰੋਵਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ ਹਰਚੰਦ ਜੀ ਔਰ ਫਿਰ ਹੁਣ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਟਾਈਮ ਲਵਾਂਗੇ ਕੁਝ ਫਿਰ ਇੱਕ ਵਾਰ ਅਪਡੇਟ ਕਰਾਂਗੇ ਇਹ ਜੀ ਥੈਂਕ ਯੂ ਵੈਰੀ ਮਚ ਮੈਂ ਇੱਕ ਮਨ ਆ
ਤੋਂ ਲੈ ਕੇ 10 ਵਜੇ ਤੱਕ। ਹੈਲਥ ਕੈਨੇਡਾ ਨੇ ਆਪਣੇ ਨੰਬਰਸ ਨੇ ਉਹ ਜਾਰੀ ਕੀਤੇ ਨੇ ਮਾਡਲਿੰਗ ਦੇ ਉੱਤੇ ਹਿਸਾਬ ਦੇ ਨਾਲ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ। ਸੋ ਪ੍ਰੋਗਰਾਮ ਦੇ ਦੌਰਾਨ ਇਹ ਸਾਰਾ ਕੁਛ ਰਿਲੀਜ਼ ਹੋਇਆ, ਇਸ ਦਾ ਡਾਟਾ ਜੇ ਹੁਣ ਮੇਰੇ ਪਾਸ ਮਿੰਟ ਥੋੜ੍ਹੇ ਰਹਿ ਗਏ ਨੇ, ਹੁਣ ਕੱਲ੍ਹ ਨੂੰ ਇਹਦਾ ਉਹ ਡਿਟੇਲਡ ਅਨੈਲਿਸਿਸ ਕਰਕੇ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਨਾਲ ਦੀ ਨਾਲ ਜਿਹੜੀਆਂ ਜੋਬਸ ਲੂਜ਼ ਹੋਈਆਂ ਨੇ ਉਹ ਵੀ ਮਿਲੀਅਨ ਪਲੱਸ ਜੋਬਸ ਲੂਜ਼ ਹੋਈਆਂ ਨੇ, ਇਹ ਵੱਡੀਆਂ ਖਬਰਾਂ ਨੇ ਇਸ ਸਮੇਂ। ਇਹ ਤੋਂ ਇਲਾਵਾ ਹੋਰ ਕਈ ਵੱਡੀਆਂ ਖਬਰਾਂ ਨੇ ਜਿਹੜੀਆਂ ਇਸ ਸਮੇਂ ਚੱਲ ਰਹੀਆਂ ਨੇ। ਸੋ ਦੋ ਵੱਡੀਆਂ ਖਬਰਾਂ ਕਿ ਇੱਕ ਤਾਂ ਜੋਬਸ ਓਵਰ ਮਿਲੀਅਨ ਜੋਬ ਜਿਹੜੀਆਂ ਨੇ ਉਹ ਲੂਜ਼ ਹੋਈਆਂ ਨੇ, ਪਲੱਸ ਹੈਲਥ ਕੈਨੇਡਾ ਨੇ ਆਪਣੇ ਕੋਵਿਡ 19 ਦੀ ਮਾਡਲਿੰਗ ਪ੍ਰੋਜੈਕਸ਼ਨਸ ਨੇ ਜਿਹੜੀਆਂ ਉਹ ਅਨਾਊਂਸ ਕੀਤੀਆਂ ਨੇ, ਇਹਦਾ ਅਨੈਲਿਸਿਸ ਵੀ ਕਰਾਂਗੇ। ਉਹ ਆਪਾਂ ਥੋੜ੍ਹੀ ਜਿਹੀ ਗੱਲਬਾਤ ਚੇਂਜ ਕਰਦੇ ਹਾਂ, ਥੋੜ੍ਹੀ ਜਿਹੀ ਕੋਵਿਡ 19 ਤੋਂ ਪਾਸੇ ਕਰਦੇ ਹਾਂ ਗੱਲਬਾਤ। ਆਪਣੇ ਪਾਸ ਮਿੰਟ ਹੈਗੇ ਨੇ 20। ਪ੍ਰਭਜੋਤ ਕੈਂਥ ਵੀ ਮੇਰੇ ਨਾਲ ਕੁਛ WHO ਦੀਆਂ ਜਿਹੜੀਆਂ ਲੇਟੈਸਟ ਰੀਜ਼ਨ ਨੇ ਉਹਨਾਂ ਦੇ ਬਾਰੇ 'ਚ ਗੱਲਬਾਤ ਕਰਨਗੇ। ਪਲੱਸ ਜਿੰਨਾ ਕੁ ਟਾਈਮ ਉਹਨਾਂ ਨੂੰ ਮਿਲਿਆ ਤਾਂ ਹੋ ਸਕੇ। ਅੱਛਾ, ਤੁਹਾਡੇ 'ਚੋਂ ਕਿੰਨੇ ਕੁ ਮੇਰੇ ਸਰੋਤੇ ਨੇ ਜਿਨ੍ਹਾਂ ਨੂੰ ਰਾਹੂ ਦੀ ਕਹਾਣੀ ਪਤਾ ਹੈ ਕਿ ਰਾਹੂ ਕੇਤੂ ਦੋ ਜਣੇ ਹੋਏ ਨੇ। ਸੋ ਰਾਹੂ, ਕੱਲ੍ਹ ਮੇਰਾ ਇੱਕ ਸੱਜਣ ਕਹਿੰਦਾ ਵੀ ਰਾਤ ਨੂੰ ਜਦੋਂ ਬਹੁਤ ਇੱਕ ਤਾਰਾ ਚਮਕਦਾ ਸੀ, ਕਿਹੜਾ ਤਾਰਾ ਆ, ਫਿਰ ਕਹਿੰਦਾ ਵੀ ਇਹ ਰਾਹੂ ਹੈ, ਰਾਹੂ ਚੜ੍ਹਿਆ ਹੋਇਆ। ਜਦੋਂ ਰਾਹੂ ਚੜ੍ਹਦਾ ਤਾਂ ਫਿਰ ਕਹਿੰਦੇ ਦੁਨੀਆ ਦਾ ਨੁਕਸਾਨ ਬਹੁਤ ਹੁੰਦਾ, ਅਤੇ ਕਰੋਨਾ ਵਾਇਰਸ ਇਸ ਸਮੇਂ ਰਾਹੂ ਕਰਕੇ ਇਹ ਜਿਹੜਾ ਤਾਰਾ ਆ ਚਮਕਦਾ। ਤੁਸੀਂ ਅੱਜ ਵੀ ਰਾਤ ਨੂੰ ਦੇਖੋਗੇ ਤਾਂ ਬਹੁਤ ਤੇਜ਼ ਤਾਰੇ ਦੀ ਇਸ ਦੀ ਚਮਕ ਹੈ। ਸੋ ਫਿਰ ਰਾਹੂ ਦੀਆਂ ਗੱਲਾਂ ਅਸੀਂ ਕਰਨ ਲੱਗ ਗਏ, ਅਤੇ ਰਾਹੂ ਦੀ ਕਹਾਣੀ ਜੇ ਕਿਸੇ ਸਰੋਤੇ ਨੂੰ ਪਤਾ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਅਤੇ ਜਿੰਨੀ ਕੁ ਮੈਨੂੰ ਪਤਾ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਸੋ ਮੈਂ ਐਕਸਪਰਟ ਨਹੀਂ ਗਾ, ਸੋ ਹਿੰਦੂ ਧਰਮ ਦੇ ਵਿੱਚ ਇਹ ਕਹਾਣੀ ਹੈ ਜਿਹੜੀ ਆਮ ਪ੍ਰਚਲਿਤ ਹੈ। ਕੋਈ ਮੇਰਾ ਸਰੋਤਾ ਇਹਨੂੰ ਹੋਰ ਅਪਡੇਟ ਕਰਨਾ ਚਾਹੇ ਤਾਂ ਜ਼ਰੂਰ ਇਹਦੇ 'ਤੇ ਅਪਡੇਟ ਕਰ ਸਕਦਾ। ਸੋ ਕਹਿੰਦੇ ਵੀ ਪਹਿਲੇ ਯੁੱਗ ਦੇ ਵਿੱਚ ਇਹ ਦੇਵਤਿਆਂ ਅਤੇ ਅਸੁਰ ਜਿਹੜੇ ਰਾਕਸ਼ ਨੇ ਉਹਨਾਂ ਦੀਆਂ ਲੜਾਈਆਂ ਆਪਸ ਵਿੱਚ ਹੀ ਸ਼ੁਰੂ ਹੋ ਗਈਆਂ ਅਤੇ ਅਸੁਰ ਨੇ ਰਾਕਸ਼ਾਂ ਨੇ ਦੇਵਤਿਆਂ ਨੂੰ ਬਾਬਾ ਖੜਕਾਇਆ। ਬਾਬਾ ਉਹਨਾਂ ਦੇ ਨਾਲ ਲੜਾਈ ਹੁੰਦੀ ਰਹੀ ਅਤੇ ਬਾਬਾ ਉਹਨਾਂ ਦਾ ਜੰਗ ਆ ਜਿਹੜੀ ਉਹ ਚੱਲਦੀ ਰਹੀ ਅਤੇ ਦੇਵਤੇ ਡਰਨ ਲੱਗ ਗਏ ਅਸੁਰ ਤੋਂ, ਰਾਕਸ਼ਾਂ ਤੋਂ ਡਰਨ ਲੱਗ ਗਏ। ਡਰ ਕੇ ਫਿਰ ਉਹ ਗਏ ਵਿਸ਼ਨੂੰ ਭਗਵਾਨ ਕੋਲ, ਵਿਸ਼ਨੂੰ ਭਗਵਾਨ ਦੇ ਚਰਨਾਂ ਜਾ ਬਰਾਜੇ ਅਤੇ ਵੀ ਸਾਨੂੰ ਤੁਸੀਂ ਬਚਾਓ ਇਹਨਾਂ ਰਾਕਸ਼ਾਂ ਤੋਂ। ਸੋ ਵਿਸ਼ਨੂੰ ਭਗਵਾਨ ਨੇ ਵੀ ਫਿਰ ਸਕੀਮ ਘੜੀ ਵੀ ਮੈਂ ਇਹਨਾਂ ਰਾਕਸ਼ਾਂ ਦੇ ਨਾਲ ਤਾਂ ਨਹੀਂ ਤੁਹਾਨੂੰ ਬਚਾ ਸਕਦਾ, ਪਰ ਮੈਂ ਇੱਕ ਇੱਡਾ ਕੰਮ ਕਰ ਸਕਦਾ ਕਿ ਤੁਹਾਨੂੰ ਅੰਮ੍ਰਿਤ ਪਿਆ ਕੇ ਤੁਹਾਨੂੰ ਅਮਰ ਕਰ ਸਕਦਾ ਕਿ ਤੁਸੀਂ ਰਾਕਸ਼ਾਂ ਦੇ ਮਾਰੇ ਵੀ ਮਰੋਗੇ ਨਹੀਂ ਅਤੇ ਰਾਕਸ਼ ਆਪਣੇ ਆਪ ਮਰ ਜਾਣਗੇ ਪਰ ਤੁਸੀਂ ਨਹੀਂ ਮਰੋਗੇ। ਦੇਵਤੇ ਸਾਰੇ ਸਹਿਮਤ ਹੋ ਗਏ, ਪਰ ਅੰਮ੍ਰਿਤ ਹੁਣ ਕਹਿੰਦੇ ਕੱਢੀਏ ਕਿੱਥੋਂ, ਅੰਮ੍ਰਿਤ ਲਿਆਈਏ ਕਿੱਥੋਂ। ਅੰਮ੍ਰਿਤ ਦੇ ਲਈ ਫਿਰ ਕਹਿੰਦੇ ਸਮੁੰਦਰ ਮੰਥਨ ਦੀ ਜਿਹੜੀ ਸਕੀਮ ਹੋਈ ਵੀ ਸਮੁੰਦਰ ਨੂੰ ਮੰਥਨ ਕਰੀਏ ਅਤੇ ਉਹਦੇ 'ਚੋਂ ਫਿਰ ਇਹ ਅੰਮ੍ਰਿਤ ਨਿਕਲੇਗਾ, ਉਹ ਤੁਹਾਨੂੰ ਪਿਲਾਇਆ। ਹੁਣ ਸਮੁੰਦਰ ਮੰਥਨ ਪੂਰਾ ਸਮੁੰਦਰ ਕਿਵੇਂ ਰਿੜਕਣਾ ਆ ਉਹਦੇ ਬਾਰੇ ਵਿਚਾਰਾਂ ਚੱਲ ਪਈਆਂ, ਉਹਦੇ ਬਾਰੇ ਵਿਚਾਰਾਂ ਜਿਹੜੀਆਂ ਚੱਲੀਆਂ ਅਤੇ ਫਿਰ ਕਹਿੰਦੇ ਬਈ ਉਹਨਾਂ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਪਰਬਤ ਨੂੰ ਕੱਟ ਦਿੱਤਾ। ਪਰਬਤ ਦਾ ਕੀ ਨਾਂ ਸੀ ਇਹ ਮੈਨੂੰ ਭੁੱਲ ਗਿਆ, ਸੁਮੇਰ ਪਰਬਤ ਸਾਜੀ ਤੁਹਾਨੂੰ ਪਤਾ
ਨਹੀਂ ਜੀ ਮੈਨੂੰ
ਕਿਹੜੇ ਪਰਬਤ ਕੱਟ ਕੇ ਉਹਦੀ ਮਧਾਣੀ ਬਣਾਈ। ਸੋ ਕੋਈ ਸਰੋਤਾ ਮੇਰਾ ਦੱਸ ਸਕਦਾ ਮੈਨੂੰ ਵੀ ਇਹ ਪਰਬਤ ਕਿਹੜਾ ਸੀਗਾ ਕਿ ਇਸ ਕੱਟ ਕੇ ਇਹਦੀ ਮਧਾਣੀ ਹੈ ਜਿਹੜੀ ਉਹ ਬਣਾਈ ਗਈ ਅਤੇ ਫਿਰ ਮਧਾਣੀ ਹੁਣ ਐਡੀ ਵੱਡੀ ਪਰਬਤ ਨੇ ਨਾਲ ਸਮੁੰਦਰ ਰਿੜਕਣਾ ਉਹਦੇ ਲਈ ਰੱਸਾ ਕਿੱਥੋਂ ਆਵੇ। ਫਿਰ ਕਹਿੰਦੇ ਵੀ ਜਿਹੜਾ ਵਿਸ਼ਨੂੰ ਭਗਵਾਨ ਦੇ ਗਲ 'ਚ ਸੱਪ ਆ ਜਿਹੜਾ ਉਹ ਇਹਦੀ ਉਹਦਾ ਉਹਦਾ ਬੜਾ ਦੇ ਕੇ ਅਤੇ ਉਹਨੂੰ ਸੱਪ ਨੂੰ ਵਰਤਿਆ ਜਾਵੇ ਰੱਸਾ ਬਣਾਉਣ ਦੇ ਲਈ। ਅਤੇ ਜਦੋਂ ਫਿਰ ਰੱਸਾ ਬਣਾ ਲਿਆ ਅਤੇ ਫਿਰ ਮੂੰਹ ਵਾਲੇ ਪਾਸੇ ਕਿਹੜਾ ਲੱਗੇ ਅਤੇ ਪੂਛ ਵਾਲੇ ਪਾਸੇ ਕਿਹੜਾ ਲੱਗੇ ਇਹ ਰੌਲਾ ਪੈ ਗਿਆ ਕਿਉਂਕਿ ਸੱਪ ਦੀ ਜ਼ਹਿਰ ਬਹੁਤ ਸੀ ਉਹਦੀ ਅਤੇ ਉਹਨੇ ਜਿਹੜੇ ਪਾਸੇ ਜੇ ਮੂੰਹ ਵਾਲੇ ਪਾਸੇ ਲੱਗਦੇ ਤਾਂ ਉਹਦੇ ਨਾਲ ਉਹ ਮਰ ਸਕਦੇ ਸੀਗੇ। ਫਿਰ ਇਹਨਾਂ ਨੇ ਸਕੀਮ ਬਣਾਈ ਕਿ ਵੀ ਆਪਾਂ ਅਸੁਰ ਕੋਲ ਜਾਂਦੇ ਹਾਂ, ਰਾਕਸ਼ਾਂ ਕੋਲ ਜਾਂਦੇ ਹਾਂ, ਉਹਨਾਂ ਨੂੰ ਕਹਿਣਾ ਕਹਿੰਦੇ ਹਾਂ ਦੇਵਤੇ ਕਹਿੰਦੇ ਵੀ ਮੂੰਹ ਵਾਲਾ ਪਾਸਾ ਅਸੀਂ ਫੜਾਂਗੇ ਅਤੇ ਪੂਛ ਤੁਸੀਂ ਖਿੱਚਣੀ ਉਹਦੀ ਫੜ ਕੇ ਅਤੇ ਮਧਾਣੀ ਆਪਾਂ ਰਿੜਕਦੇ ਹਾਂ। ਦੇਵਤੇ ਕਹਿੰਦੇ ਲੈ ਸਾਨੂੰ ਪੂਛਦੇ ਕਿਉਂ ਤੁਸੀਂ, ਅਸੁਰ ਰਾਕਸ਼ ਕਹਿੰਦੇ ਸਾਨੂੰ ਪੂਛਦੇ ਕਿਉਂ ਲਾਉਣਾ ਤੁਸੀਂ, ਅਸੀਂ ਤਾਂ ਮੂੰਹ ਵਾਲੇ ਪਾਸੇ ਲੱਗਾਂਗੇ। ਇਹ ਪਹਿਲੇ ਉਹਨਾਂ ਦੀ ਸਕੀਮ ਸੀਗੀ ਵੀ ਮੂੰਹ ਵਾਲੇ ਪਾਸੇ ਲਾ ਕੇ ਜਦੋਂ ਝੱਗ ਛੱਡਦਾ ਤਾਂ ਬਹੁਤ ਸਾਰੇ ਅਸੁਰ ਆ ਜਿਹੜੇ ਉਹ ਮਰ ਜਾਣਗੇ ਅਤੇ ਉਹਨਾਂ ਨੇ ਆਪ ਪਹਿਲਾਂ ਕਿਹਾ ਵੀ ਅਸੀਂ ਮੂੰਹ ਤੋਂ ਲੱਗਾਂਗੇ, ਇਹਨੂੰ ਮੂੰਹ ਤੋਂ ਫੜ ਕੇ ਖਿੱਚਾਂਗੇ, ਤੁਸੀਂ ਪੂਛ ਫੜਿਓ। ਕਹਿੰਦੇ ਨਹੀਂ 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 ਪੂਛ ਤੇ ਤੁਸੀਂ ਚਲੋ ਅਸੀਂ ਮੂੰਹ ਫੜਦੇ ਹਾਂ। ਸੋ ਫਿਰ ਜਦੋਂ ਉਹਨੂੰ ਰਿੜਕਣ ਲੱਗੇ ਤਾਂ ਸੱਪ ਨੇ ਜਦੋਂ ਝੱਗ ਛੱਡਣੀ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਰਾਕਸ਼ ਉਦੋਂ ਹੀ ਮਰ ਗਏ। ਅਤੇ ਫਿਰ 13 ਰਤਨ ਨਿਕਲੇ ਜਿਹਦੇ 'ਚੋਂ ਲਕਸ਼ਮੀ ਨਿਕਲੀ, ਆਪਣੇ ਆਹ ਜਿਹੜੀ ਸ਼ਰਾਬ ਹੈ ਇਹ ਵੀ ਕਹਿੰਦੇ ਉਹਦੇ 'ਚੋਂ ਨਿਕਲੀ ਅਤੇ ਹੋਰ ਰਤਨ ਵੀ ਨਿਕਲੇ ਅਤੇ ਫਿਰ ਅੰਤ ਦੇ ਜਾ ਕੇ ਕਹਿੰਦੇ ਬਈ ਜਿਹੜਾ ਉਹ ਅੰਮ੍ਰਿਤ ਨਿਕਲਿਆ। ਹੁਣ ਜ਼ਹਿਰ ਕਿਉਂ ਨਿਕਲੀ? ਜ਼ਹਿਰ ਕਹਿੰਦੇ ਐਡੀ ਉਹ ਭੈੜੀ ਜ਼ਹਿਰ ਸੀਗੀ ਕਿ ਜੇ ਉਹਨੂੰ ਧਰਤੀ 'ਤੇ ਡੋਲ ਦਿੰਦੇ ਤਾਂ ਧਰਤੀ ਪਾਟ ਜਾਣੀ ਸੀਗੀ। ਤਾਂ ਫਿਰ ਉਹਨਾਂ ਨੇ ਸਕੀਮ ਬਣਾਈ ਵੀ ਹੁਣ ਜ਼ਹਿਰ ਦਾ ਕੀ ਕਰੀਏ, ਜ਼ਹਿਰ ਤਾਂ ਨਿਕਲੇ ਸਮੁੰਦਰ ਮੰਥਨ ਕਰਕੇ। ਫਿਰ ਉਹਨਾਂ ਨੇ ਸ਼ਿਵਜੀ ਨੂੰ ਬੁਲਾਇਆ, ਸ਼ਿਵਜੀ ਨੂੰ ਉਹ ਜ਼ਹਿਰ ਪਿਲਾਈ। ਤੁਹਾਨੂੰ ਪਤਾ ਹੈ ਕਿ ਸ਼ਿਵਜੀ ਦੀ ਜ਼ਹਿਰ ਜਿਹੜੀ ਕੰਠ ਤੋਂ ਥੱਲੇ ਨਹੀਂ ਜਾਂਦੀ, ਸੋ ਕੰਠ ਅਤੇ ਨੀਲਕੰਠ ਤਾਂ ਹੀ ਸ਼ਿਵਜੀ ਨੂੰ ਕਹਿੰਦੇ ਨੇ। ਸੋ ਸ਼ਿਵਜੀ ਨੇ ਫਿਰ ਉਹ ਸਾਰੀ ਜ਼ਹਿਰ ਜਿਹੜੀ ਪੀ ਕੇ ਇਹ ਜਿਹੜਾ ਇੱਕ ਵੱਡੀ ਹੋਣੀ ਟਾਲੀ ਕਿ ਵੀ ਜੇ ਉਹਨੂੰ ਧਰਤੀ 'ਤੇ ਡੁੱਲ ਜਾਂਦੀ ਜ਼ਹਿਰ ਤਾਂ ਧਰਤੀ ਪਾੜ ਜਾਣੀ ਸੀਗੀ। ਸੋ ਫਿਰ ਸ਼ਿਵਜੀ ਨੂੰ ਜ਼ਹਿਰ ਤੋਂ ਪਿਲਾਉਣ ਤੋਂ ਬਾਅਦ ਫਿਰ ਅੰਮ੍ਰਿਤ ਨਿਕਲਿਆ ਅਤੇ ਜਦੋਂ ਅੰਮ੍ਰਿਤ ਨਿਕਲਿਆ ਤਾਂ ਫਿਰ ਦੇਵਤੇ ਉਹਨੂੰ ਰਾਕਸ਼ ਲੈ ਕੇ ਭੱਜ ਗਏ। ਸੱਚ ਦੇਵਤੇ ਨਹੀਂ, ਰਾਕਸ਼ ਲੈ ਕੇ ਦੇਵਤਿਆਂ ਤੋਂ ਹੋ ਕੇ ਅੰਮ੍ਰਿਤ ਭੱਜ ਗਏ। ਸੋ ਦੇਵਤੇ ਮਗਰ ਮਗਰ, ਰਾਕਸ਼ ਮੂਹਰੇ ਮੂਹਰੇ, ਅਤੇ ਅੰਮ੍ਰਿਤ ਫਿਰ ਪੀਣ ਦਾ ਉੱਧਰ ਰਾਕਸ਼ ਵੀ ਆਪਸ ਵਿੱਚ ਹੀ ਲੜ ਪਏ ਵੀ ਭਾਈ ਪਹਿਲਾਂ ਮੈਂ ਪੀਣਾ। ਤਾਂ ਫਿਰ ਵਿਸ਼ਨੂੰ ਭਗਵਾਨ ਨੇ ਮੇਰਾ ਖੈਰ ਮੋਹਣੀ ਦਾ ਰੂਪ ਧਾਰਿਆ ਇੱਕ ਸੁੰਦਰ ਔਰਤ ਦਾ, ਉਹ ਰਾਕਸ਼ਾਂ ਦੇ ਮੂਹਰੇ ਜਾ ਕੇ ਖੜ ਗਈ ਅਤੇ ਉਹਨੇ ਰਾਕਸ਼ਾਂ ਨੂੰ ਕਿਹਾ ਵੀ ਤੁਹਾਨੂੰ ਕੀ ਹੋ ਗਿਆ, ਭੱਜੇ ਫਿਰਦੇ ਹੋ? ਕਹਿੰਦੇ ਵੀ ਇੱਦਾਂ ਗੱਲ ਆ। ਅਤੇ ਕਹਿੰਦੇ ਲੈ ਤਾਂ ਮੈਂ ਤੁਹਾਡਾ ਸੌਖਾ ਹੱਲ ਕਰ ਦਿੰਦੀ ਹਾਂ, ਆਓ ਬੈਠੋ ਮੇਰੇ ਕੋਲ ਸਾਰੇ, ਮੈਂ ਤੁਹਾਨੂੰ ਵੰਡ ਕੇ ਪਿਲਾਵਾਂਗੀ। ਉਹ ਇੰਨੀ ਸੋਹਣਾ ਉਹਨੇ ਔਰਤ ਦਾ ਰੂਪ ਧਾਰਿਆ ਅਤੇ ਰਾਕਸ਼ ਉਹਤੇ ਮੋਹਿਤ ਹੋ ਗਏ। ਕਹਿੰਦੇ ਠੀਕ ਹੈ ਭਾਈ ਤੂੰ ਇਹਦੀ ਵੰਡ ਕਰ ਸਾਨੂੰ। ਅਤੇ ਉਹਨੇ ਫਿਰ ਸਕੀਮ ਲਾਈ, ਉਹ ਕਹਿੰਦੀ ਵੀ ਆਹ ਐਡਾ ਕਰਦੇ ਹਾਂ, ਦੇਵਤਿਆਂ ਨੇ ਵੀ ਮਿਹਨਤ ਕੀਤੀ ਆ, ਕੁਛ ਹਿੱਸਾ ਇਹਦਾ ਦੇਵਤਿਆਂ ਨੂੰ ਪਿਲਾਉਂਦੇ ਹਾਂ ਅਤੇ ਬਾਕੀ ਹਿੱਸਾ ਜਿਹੜਾ ਤੁਹਾਨੂੰ ਦਿੰਦੇ ਹਾਂ। ਸੋ ਫਿਰ ਦੇਵਤੇ ਆ ਜਿਹੜੇ ਉਹਨੇ ਮੋਹਣੀ ਨੇ ਸਭ ਤੋਂ ਪਹਿਲਾਂ ਦੇਵਤਿਆਂ ਨੂੰ ਪਿਲਾਉਣਾ ਸ਼ੁਰੂ ਕਰ ਦਿੱਤਾ। ਜਿਹੜਾ ਇਹ ਰਾਹੂ ਕੇਤੂ ਸੀਗਾ ਇਹਨੇ ਇਹਨੂੰ ਲੱਗ ਗਿਆ ਪਤਾ ਵੀ ਕੋਈ ਗੜਬੜ ਹੋ ਰਹੀ ਆ, ਵੀ ਸਾਡਾ ਨੰਬਰ ਨਹੀਂ ਲੱਗਣਾ ਗਾ। ਰਾਹੂ ਕੇਤੂ ਨੇ ਵੀ ਆਪਦਾ ਭੇਸ ਬਦਲ ਲਿਆ, ਭੇਸ ਬਦਲ ਕੇ ਉਹ ਜਾ ਕੇ ਦੇਵਤਿਆਂ ਦੇ ਵਿੱਚ ਬਹਿ ਗਿਆ ਅਤੇ ਜਦੋਂ ਦੇਵਤਿਆਂ ਦੇ ਵਿੱਚ ਉਹਨੂੰ ਪਲਾਉਣ ਲੱਗੀ ਮੋਹਣੀ ਤਾਂ ਪਤਾ ਲੱਗ ਗਿਆ, ਮੇਰਾ ਖਿਆਲ ਚੰਦਰਮਾ ਨੇ ਜਾਂ ਫਿਰ ਸੂਰਜ ਨੇ ਪਹਿਚਾਣ ਲਿਆ ਵੀ ਇਹ ਤਾਂ ਗੜਬੜ ਹੈ, ਇਹ ਭੇਸ ਬਦਲ ਕੇ ਹੈ ਜੀ।
ਦੋਵਾਂ ਨੇ
ਨਹੀਂ, ਰਾਹੂ ਕੇਤੂ ਇੱਕ ਸੀਗਾ,
ਨਹੀਂ ਚੰਦਰਮਾ ਤੇ ਸੂਰਜ ਨੇ ਦੋਵਾਂ ਨੇ ਪਛਾਣਿਆ ਸੀ,
ਦੋਵਾਂ ਨੇ ਪਛਾਣਿਆ ਸੀਗਾ। ਉਹਨਾਂ ਨੇ ਦੱਸਿਆ ਵੀ ਨਹੀਂ ਨਹੀਂ ਰੋਕੋ, ਇਹਨੂੰ ਰੋਕੋ, ਇਹ ਤਾਂ ਗਲਤ ਹੋ ਰਿਹਾ ਕੰਮ। ਪਰ ਇੰਨੇ ਦੇ ਵਿੱਚ ਉਹ ਦੋ ਤਿੰਨ ਬੂੰਦਾਂ ਉਹ ਪੀ ਚੁੱਕਿਆ ਸੀਗਾ ਅਤੇ ਦੋ ਤਿੰਨ ਬੂੰਦਾਂ ਪੀ ਗਿਆ ਅਤੇ ਫਿਰ ਉਹਦੇ ਮਗਰ ਪੈ ਗਏ, ਉੱਧਰੋਂ ਅੰਮ੍ਰਿਤ ਵੀ ਮੁੱਕ ਗਿਆ ਅਤੇ ਜਿਹੜਾ ਰਾਹੂ ਕੇਤੂ ਫਿਰ ਭੱਜ ਤੁਰਿਆ ਅਤੇ ਫਿਰ ਵਾਸੂ ਨੇ ਆਪਣਾ ਜਿਹੜਾ ਅਸਲ ਰੂਪ ਉਸ ਨੂੰ ਦਿਖਾ ਲਿਆ ਅਤੇ ਉਹ ਭੱਜ ਤੁਰਿਆ ਅਤੇ ਭੱਜੇ ਜਾਂਦੇ ਦੇ ਫਿਰ ਉਹਦੇ ਚੱਕਰ ਮਾਰ ਕੇ ਉਹਦਾ ਉਹਨੂੰ ਵੱਢਿਆ ਵਿਚਾਲਿਓ ਧੜ ਤੋਂ, ਇੱਕ ਰਾਹੂ ਬਣ ਗਿਆ ਅਤੇ ਇੱਕ ਕੇਤੂ ਬਣ ਗਿਆ ਅਤੇ ਉਦੋਂ ਦੇ ਉਹ ਘੁੰਮਦੇ ਨੇ ਇਸ ਸਮੇਂ ਗ੍ਰਹਿ ਬਣ ਕੇ। ਸੋ ਇਹ ਰਾਤੀਂ ਤਾਰਾ ਦੇਖ ਕੇ ਅੱਧਾ ਪੌਣਾ ਘੰਟਾ ਰਾਹੂ ਕੇਤੂ ਦੇ ਉੱਤੇ ਗੱਲਾਂ ਕਰਦੇ ਰਹੇ ਅਤੇ ਅੱਜ ਵੀ ਜੇ ਤੁਸੀਂ ਦੇਖਣਾ ਤਾਂ ਰਾਹੂ, ਅਤੇ ਜੇ ਕੋਈ ਮੇਰੇ ਤੋਂ ਇਹ ਸਟੋਰੀ 'ਚ ਕੋਈ ਗਲਤੀ ਹੋਈ ਹੋਵੇ ਤਾਂ ਜ਼ਰੂਰ ਤੁਸੀਂ ਮੈਨੂੰ ਕਰੈਕਟ ਵੀ ਕਰ ਸਕਦੇ ਹੋ ਅਤੇ ਮੇਰਾ ਦੋ ਕਾਲਰ ਵੀ ਨੇ, ਲੈਟਸ ਹੀ ਲੈ ਲਈਏ ਇਹਨਾਂ ਨੂੰ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਵੀਰ ਜੀ, ਗੁੱਡ ਮੋਰਨਿੰਗ, ਮਾਰਾ ਠੀਕ ਠਾਕ ਹੋ?
ਵੈਰੀ ਗੁੱਡ। ਰਾਤੀਂ ਰਾਹੂ ਦੇ ਦਰਸ਼ਨ ਕੀਤੇ ਸੀਗੇ, ਠੀਕ ਹੀ ਆ?
ਹਾਂ, ਅੱਛਾ, ਰਾਹੂ ਦੇ ਦਾ ਉਹ ਆਪਾਂ ਕਹਿੰਦੇ ਨੇ ਆਲਮੋਸਟ ਪੰਜਾਬੀ 'ਚ ਬੋਲੀ ਵਾਲਾ ਤਾਰਾ।
ਹਾਂਜੀ ਚੜਿਆ ਹੋਇਆ ਨਾ
ਇਹ ਮੁਹੰਮਦ ਸ਼ਰੀਕ ਨੇ ਵੀ ਕਿਹਾ ਜੀ, ਕਹਿੰਦਾ ਬੋਲੀ ਵਾਲਾ ਤਾਰਾ ਚੜਿਆ ਘਰ ਘਰ ਹੁਣ ਬੇਚਾਰਾ।
ਆਹਾ,
ਜਾਣਾ ਸੀ ਨਾ ਇਹ?
ਜੀ ਬਿਲਕੁਲ।
ਹਾਂ, ਬੇਚਾਰਾ ਇਹ ਪੁਰਾਣੇ ਨੇ। ਅੱਛਾ, ਜਿਹੜੀ ਤੁਸੀਂ ਗੱਲ ਕਰਦੇ ਰਾਹੂ ਤੇ ਕੇਤੂ ਦੀ, ਰਾਹੂ ਦਾ ਆਪਾਂ ਤਾਰਾ ਸਮਝਿਆ, ਕੇਤੂ ਚੰਦ ਵੀ, ਚੰਦ ਸੀਗਾ ਨਾਲ ਸੂਰਜ ਨੀ ਸੀਗਾ। ਚੰਦ ਦਾ ਜਦੋਂ ਭੇਸ ਬਦਲ ਕੇ ਆਇਆ ਨਾ, ਜਦੋਂ ਉਹ ਪਛਾਣ ਲਿਆ ਤਾਂ ਉਹਦੇ ਕੱਪੜਾ ਪਾਤਾ ਲੀਲਾ ਕਰਕੇ, ਕੋਈ ਸੀਗਾ ਉਹ ਦਾ ਉਹ ਜਹਿਰ ਵਾਲਾ ਕੱਪੜਾ ਸੀ, ਉਹ ਦਾਗ ਉੱਤੇ ਪਿਆ। ਹੁਣ ਚੰਦ ਦੇ ਕੱਪੜਾ ਦਾਗ ਲੱਗਦਾ ਨਾ, ਉਹ ਦਾਗ ਹੈ
ਜੀ। ਜੀ ਉਹ ਚੰਦ ਦੇ ਕੱਪੜਾ ਮਾਰਿਆ ਸੀਗਾ ਕਹਿੰਦੇ,
ਦੂਸਰੀ ਗੱਲ ਸਮੁੰਦਰ ਦੀ ਗੱਲ ਕਰਦੇ ਹੋ ਤੁਸੀਂ ਰਿੜਕਣ ਵਾਲੀ, ਉਹ ਇਸ ਤਰ੍ਹਾਂ ਵੀ ਅਮਰਜੀਤ ਰਾਏ ਤਾਂ ਕਹਿੰਦਾ ਸਮੁੰਦਰ ਨੂੰ ਪੁੱਜੇ ਚ ਬੰਦ ਕਰਕੇ ਰਿੜਕਿਆ ਸੀ, ਉਹਨੂੰ ਸੱਦ ਲਓ ਸਾਰਾ ਕੁਝ ਦੱਸ ਦੂਗਾ।
ਉਹ ਤਾਂ ਫਿਰ ਹਨੂੰਮਾਨ ਨੇ ਵੀ ਸੂਰਜ ਫੜ ਗਿਆ ਤੇ ਮੂੰਹ ਚ ਪਾ ਲਿਆ ਸੀਗਾ।
ਹਾਂਜੀ, ਇਹ ਹੁਣ ਅੱਜ ਦੇ ਵਿਚਾਰ ਨੇ, ਹੁਣ ਬਾਕੀ ਆਹ ਦਾ ਚੰਦਾ ਵੀ ਕਿਹਾ ਹਾ ਤਾਂ ਮੈਂ ਕਾਫੀ ਬਹੁਤ ਪੁਰਾਣੀ
ਠੀਕ ਹੈ ਬੈ ਨੀ ਹੋਇਆ ਚੇਂਜਿੰਗ ਦਾ ਮੂਡ। ਅੱਛਾ, ਅਗਲੇ ਕਾਲਰ ਸਾਡੇ ਨਾਲ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜਗਦੀਸ਼ ਜੀ, ਕੀ ਹਾਲ ਚਾਲ ਹੈ ਤੁਹਾਡਾ?
ਪ੍ਰਭਜੋਤ ਜੀ, ਹਾਊ ਆਰ ਯੂ?
ਬਹੁਤ
ਕੈਨੇਡੀਅਨ ਹਾਈ ਸਕੂਲ ਦੇ ਵਿੱਚ?
ਹਾਂਜੀ, ਕਿਉਂਕਿ ਜਿਹੜੇ ਸਾਡੇ ਟੀਚਰ ਹੁੰਦੇ ਸੀਗੇ ESL ਦੇ, ਸੋ ਪੜ੍ਹਾ ਕੇ ਤੇ ਫਿਰ ਉਹ ਇਸ ਟਾਈਪ ਦੀ ਸਟੋਰੀਆਂ ਸੁਣਾਉਂਦੇ ਸੀਗੇ ਕਿਉਂਕਿ ਉਹ ਇੰਡੀਅਨ ਟੀਚਰ ਸੀ।
ਓਕੇ,
ਸੋ ਸੁਣੀਏ, ਪਰ ਵੈਸੇ ਵੀ ਥੋੜੀ ਬਹੁਤ ਮਾਈਥੋਲੋਜੀ ਸੀਗਾ, ਸੋ ਤੁਹਾਡੀ ਸਟੋਰੀ ਸਮਵਟ ਓਕੇ ਹੈ।
ਸਮਵਟ ਓਕੇ ਹੈ। ਪਰਬਤ ਦਾ ਨਾਮ ਪਤਾ, ਕਿਹੜਾ ਪਰਬਤ ਕੱਟ ਕੇ ਦੀ ਮਧਾਣੀ ਬਣਾਈ ਸੀਗੀ?
ਨਹੀਂ।
ਲੱਛੇ, ਕਾਲਰ ਨੇ ਕੁਇਕਲੀ ਲੈ ਕੇ, ਉਦੋਂ ਬਾਅਦ ਫਿਰ ਮੈਂ ਤੁਹਾਨੂੰ ਪੁੱਛਾਂਗਾ WHO ਦੀ ਕੀ ਲੇਟੈਸਟ ਪ੍ਰੋਡਿਕਸ਼ਨ ਦੇ, ਜਿਸ ਤਰ੍ਹਾਂ ਕੈਨੇਡਾ ਨੇ ਅੱਜ ਆਪਣੀ ਮਾਡਲਿੰਗ ਪ੍ਰੋਜੈਕਸ਼ਨ ਜਾਰੀ ਕੀਤੀ ਹੈ, ਅਤੇ ਵਟ ਯੂ ਥਿੰਕ ਅਬਾਊਟ ਦੈਟ? ਜਸਟ ਕੁਇਕ ਕਾਲ ਲੈ ਕੇ, ਉਸ ਤੋਂ ਬਾਅਦ ਫਿਰ ਆਪਾਂ ਇੱਧਰਲੇ ਪਾਸੇ ਪੜਤਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਬਾਕੀ ਮੈਨੂੰ ਉਦਾਂ ਨੌਲੇਜ ਤਾਂ ਹੈ ਨੀ, ਪਰ ਤੁਹਾਡੀ ਸਟੋਰੀ ਬਹੁਤ ਮਜ਼ੇਦਾਰ ਸੀਗੀ। ਦੇਖੋ ਅੱਜ ਜ਼ਰੂਰ ਦੇਖੋ ਜਾ ਕੇ। ਥੈਂਕ ਯੂ ਸਰ ਜੀ, ਥੈਂਕ ਯੂ
ਜੀ। ਪ੍ਰਭਜੋਤ, ਹਾਂਜੀ, ਇੱਕ ਕਾਲ ਹੋਰ ਲੈ ਲਈਏ। ਪ੍ਰਭਜੋਤ, ਕੀ ਰੈਡੀ ਪਈ? ਕੀ ਸਵਾਗਤ ਹੈ?
ਹੈਲੋ ਸਰ ਜੀ, ਉਹ ਜਿਹੜਾ ਪਰਬਤ ਸੀਗਾ, ਮੇਰੇ ਖਿਆਲ ਨਾਲ ਸੁਮੇਰੂ ਪਰਬਤ ਸੀਗਾ ਜੀ ਉਹਦਾ।
ਸੁਮੇਰੂ, ਮੈਂ ਕਿਹਾ ਮੈਨੂੰ ਸ਼ੱਕ ਸੀ ਸੁਮੇਰੂ, ਪਰ ਮੈਂ ਸ਼ੋਰ ਸੀ।
ਆਲਰਾਈਟ, ਹਾਂਜੀ ਜੀ, ਥੈਂਕ ਯੂ,
ਧੰਨਵਾਦ ਜੀ। ਪ੍ਰਭਜੋਤ,
ਸੋ ਹੁਣ ਮੇਰੇ ਕੋਲ ਮੈਨੂੰ ਲੱਗਦਾ 10 ਮਿੰਟ ਨੇ, ਸੋ 10 ਮਿੰਟ ਹੀ ਸਮਰਾਈਜ਼ ਕਰ ਦਿੰਦੀ ਆ ਕਿ ਟਰੰਪ ਸਾਹਿਬ ਨੇ ਧਮਕੀ ਦਿੱਤੀ ਹੈ WHO ਨੂੰ ਕਿ ਤੁਸੀਂ ਚਾਈਨੀਜ਼ ਗਵਰਨਮੈਂਟ ਦੇ ਵੱਲੋਂ ਕੰਮ ਕਰ ਰਹੇ ਹੋ, ਸੋ ਅਸੀਂ ਤੁਹਾਡੇ ਜਿੰਨੀ ਵੀ ਫੰਡਿੰਗ ਦਿੰਦੇ ਅਸੀਂ ਉਹ ਫੰਡਿੰਗ ਕੈਂਸਲ ਕਰਨ ਲੱਗੇ ਹਾਂ, ਅਸੀਂ ਤੁਹਾਨੂੰ ਨਹੀਂ ਫੰਡਿੰਗ ਦੇ ਸਕਦੇ ਕਿਉਂਕਿ ਤੁਸੀਂ ਇਹ ਜਿਹੜਾ ਪੈਂਡੈਮਿਕ ਹੈ ਇਹਨੂੰ ਕੰਟਰੋਲ ਕਰ ਸਕਦੇ ਸੀਗੇ ਔਰ ਤੁਸੀਂ ਕੰਟਰੋਲ ਨਹੀਂ ਕੀਤਾ। ਤੇ ਕੱਲ ਦੀ ਇਨਫੈਕਟ ਨਿਊਜ਼ ਹੈ ਕਿ ਈਵਨ ਚਾਈਨੀਜ਼ ਅਥਾਰਟੀਜ਼ ਨੇ ਵੀ ਹੁਣ ਕੇਸ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੇ ਜਿਹੜੇ ਕਰੰਟ ਮੌਜੂਦਾ ਸਰਕਾਰ ਹੈ ਕਿ ਉਹਨਾਂ ਨੇ ਐਕਸ਼ਨ ਜਲਦੀ ਲਿਆ ਲੇਟ ਲਿਆ ਸੋ ਇਹ ਤਾਂ ਹੁਣ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੰਟਰਸਟਿੰਗ ਹੁਣ ਇਹ ਦੇਖਣ ਦੇ ਵਿੱਚ ਹੈ ਕਿ ਵਰਲਡ ਕਿਸ ਤਰੀਕੇ ਦੇ ਨਾਲ ਰਿਐਕਟ ਕਰਦਾ ਹੈ ਕਿਉਂਕਿ ਅਗਰ ਇਹ ਜਿਹੜਾ ਪੈਂਡੈਮਿਕ ਇੰਨਾ ਖਿਲ ਰਿਹਾ ਹੈ ਅਗਰ ਇਹ ਟਾਈਮ ਸਿਰ ਸੰਭਾਲਿਆ ਜਾਂਦਾ ਵੇਰੀਅਸ ਗਵਰਨਮੈਂਟ ਮੈਂ ਇਹ ਨਹੀਂ ਕਹਿੰਦੀ ਕਿ ਚਾਈਨੀਜ਼ ਗਵਰਨਮੈਂਟ ਦੀ ਇੱਥੇ ਗਲਤੀ ਹੈ ਜਾਂ WHO ਦੀ ਆਪਣੀ ਆਪਣੀ ਸਰਕਾਰਾਂ ਵੀ ਜੇ ਪ੍ਰੋਪਰਲੀ ਔਨ ਟਾਈਮ ਪੋਰਟ ਆਫ ਐਂਟਰੀ ਤੇ ਧਿਆਨ ਦੇ ਦਿੰਦੀ ਆ ਤੇ ਇੰਨਾ ਜਿਹੜਾ ਇਹ ਪੈਂਡੈਮਿਕ ਖਿਲ ਰਿਹਾ ਇੰਨੀ ਜਿਹੜੀ ਜਾਨਾਂ ਗਈਆਂ ਨਹੀਂ ਜਾਂਦੀਆਂ ਸੋ ਮੈਨੂੰ ਲੱਗਦਾ ਕਿ ਇੱਕ ਮਾਸ ਕਿਲਿੰਗ ਹੈ ਕਿਉਂਕਿ ਪ੍ਰੋਪਰਲੀ ਔਨ ਟਾਈਮ ਕੁਛ ਵੀ ਨਹੀਂ ਹੋਇਆ ਤੇ ਅੱਜ ਦੀ ਇਨਫੈਕਟ ਨਿਊਜ਼ ਹੈ ਕਿ ਸਾਡੀ ਜਿਹੜੀ ਲੈਬੋਰੇਟਰੀਜ਼ ਨੇ ਉਹ ਪ੍ਰੋਪਰ ਔਨ ਟਾਈਮ ਮਤਲਬ ਉਹਨਾਂ ਦੇ ਕੋਲ ਇਕੁਪਮੈਂਟ ਵੀ ਨਹੀਂ ਹੈ ਕਿ ਉਹ ਟੈਸਟਿੰਗ ਕਰ ਸਕਣ ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਕਿੱਥੇ ਜਾ ਰਹੇ ਔਰ ਅਸੀਂ ਕਿੰਨੇ ਪਿੱਛੇ ਹਾਂ ਟੈਸਟਿੰਗ ਦੇ ਵਿੱਚ ਵੀ
ਜੀ ਔਰ ਪ੍ਰਭਜੋਤ ਜਿਹੜੇ ਕੈਨੇਡਾ ਨੇ ਆਪਣੇ ਲੇਟੈਸਟ ਨੰਬਰ ਜਾਰੀ ਕੀਤਾ ਹੈ ਕਿ ਅਪ ਟੂ 22,000 ਜਿਹੜੀਆਂ ਨੇ ਡੈਥਸ ਨੇ ਉਹ ਹੋ ਸਕਦੀਆਂ ਨੇ ਕੈਨੇਡਾ ਦੇ ਵਿੱਚ ਮਿਨੀਮਮ 11,000 ਅਤੇ ਅਪ ਟੂ 22,000 ਅਤੇ ਬਾਕੀ ਇੱਥੋਂ ਤੱਕ WHO ਦੀ ਗੱਲ ਰਹਿ ਗਈ ਹੈ ਕਿ ਪਹਿਲੀ ਵਾਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਜਨਵਰੀ ਦੇ ਵਿੱਚ ਕੁਐਸਚਨ ਰੇਜ਼ ਕੀਤਾ ਗਿਆ ਸੀ ਆਮ ਸੋ ਸਰਪ੍ਰਾਈਜ਼ ਦੈਟ ਐਂਡਰਿਆ ਹਾਰਬਰ ਸੈਡ ਦੈਟ ਅੰਟਾਰੀਓ ਦੀ ਪਾਰਲੀਮੈਂਟ ਦੇ ਵਿੱਚ ਇਹ ਜਾ ਕੇ ਮਾਰਚ ਦੇ ਵਿੱਚ ਕੁਐਸਚਨ ਰੇਜ਼ ਹੋਇਆ ਅਤੇ ਮੈਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਮੈਟ ਉਹ ਐਡਮਿੰਟੋ ਤੋਂ ਨੇ ਉਹਨਾਂ ਨੂੰ ਵੀ ਔਨ ਏਅਰ ਲਵਾਂਗਾ ਪੂਰਾ ਡਿਟੇਲ ਟਾਈਮਲਾਈਨ ਆ ਜਿਹੜੀ ਇਹ ਜਾਣਾਂਗਾ ਅਤੇ ਹੈਲਥ ਕਮੇਟੀ ਦੀ ਜਿਹੜੀ ਮੀਟਿੰਗ ਦੇ ਵਿੱਚ ਕੀ ਕੁਐਸਚਨ ਪੁੱਛੇ ਗਏ ਅਤੇ ਜਿਹੜੇ ਸਾਡੇ ਦੋ ਉਹਦੇ 'ਚ ਇੱਥੋਂ ਦੇ ਲੋਕਲ ਮੈਂਬਰ ਪਾਰਲੀਮੈਂਟ ਸ਼ਾਮਿਲ ਸਨ ਉਹਨਾਂ ਨੇ ਕੀ ਵੋਟ ਪਾਈ ਉਹਨਾਂ ਦੇ ਕੀ ਜਵਾਬ ਸੀਗੇ ਔਰ ਇਹ ਸਾਰਾ ਕੁਛ ਅਸੀਂ ਇਸ ਦਾ ਡਿਟੇਲਡ ਅਨੈਲਿਸਿਸ ਕਰਾਂਗੇ ਦੇਖੋ ਜਿਹੜਾ ਪਾਰਲੀਮੈਂਟ ਦੇ ਵਿੱਚ ਹੈ ਪਾਰਲੀਮੈਂਟ 'ਚ ਬਹੁਤ ਹੀ ਤਾਂ ਡਰਾਮੇਬਾਜ਼ੀ ਹੁੰਦੀ ਹੈ ਸਟੇਟਮੈਂਟਾਂ ਹੋ ਗਈਆਂ ਇਹ ਹੋ ਗਿਆ ਉਹ ਹੋ ਗਿਆ ਅਸਲੀ ਜਿਹੜਾ ਮਸਲਾ ਡਿਸਕਸ ਹੁੰਦਾ ਉਹ ਹੈਲਥ ਕਮੇਟੀ ਦੇ ਵਿੱਚ ਹੁੰਦਾ ਕਿ ਐਕਸ਼ਨ ਅੱਗੇ ਕੀ ਲੈਣਾ ਕੀ ਕੀਤਾ ਕੀ ਜਾਣਾ ਚਾਹੀਦਾ ਆ ਉਹਦੇ 'ਚ ਜਦੋਂ ਕੋਈ ਤੁਹਾਡਾ ਮੈਂਬਰ ਪਾਰਲੀਮੈਂਟ ਹੈਲਥ ਕਮੇਟੀ ਦੇ ਵਿੱਚ ਜਾਂ ਫਿਰ ਜਿਹੜੀ ਕੋਈ ਵੀ ਕਮੇਟੀਜ਼ ਹੁੰਦੀਆਂ ਨੇ ਪਾਰਲੀਮੈਂਟੇਰੀਅਨ ਕਮੇਟੀ ਨਾਟ ਹੈਲਥ ਓਨਲੀ ਐਨੀ ਪਾਰਲੀਮੈਂਟਰੀ ਟੇਰੀਅਨ ਕਮੇਟੀਜ਼ ਹੁੰਦੀਆਂ ਨੇ ਉਹ 'ਚ ਜਾ ਕੇ ਜਿਹੜਾ ਤੁਹਾਡਾ MP ਉੱਥੇ ਇਨਪੁੱਟ ਦਿੰਦਾ ਜੋ ਉੱਥੇ ਸਵਾਲ ਜਵਾਬ ਕਰਦਾ ਉਹ ਬੜੇ ਮਹੱਤਵਪੂਰਨ ਹੁੰਦੇ ਨੇ ਸੋ ਉਹਨਾਂ ਦਾ ਡਿਟੇਲਡ ਆਪਾਂ ਅਨੈਲਿਸਿਸ ਆਪਣੇ ਸਰੋਤਿਆਂ ਦੇ ਲਈ ਜ਼ਰੂਰ ਸਾਂਝਾ ਕਰਾਂਗੇ ਕਿ ਜਿਹੜੀ ਇਹ ਹੈਲਥ ਕਮੇਟੀ ਆ ਉਹਦੇ 'ਚ ਜਦੋਂ ਕਰੋਨਾ ਵਾਇਰਸ ਦਾ ਕੁਐਸਚਨ ਰੇਜ਼ ਕੀਤਾ ਗਿਆ ਤਾਂ ਸਾਡੇ ਇੱਥੋਂ ਦੇ ਜਿਹੜੇ ਲੋਕਲ ਮੈਂਬਰ ਪਾਰਲੀਮੈਂਟ ਸੀ ਕਿ ਉਹ ਚੁੱਪ ਕਰਕੇ ਬੈਠੇ ਰਹੇ ਕਿ ਉਹਨਾਂ ਨੇ ਕੋਈ ਗੱਲ ਉਸ ਦੇ ਵਿੱਚ ਕੀਤੀ ਕਿ ਉਹਨਾਂ ਨੇ ਵੋਟ ਇਹਦੇ ਲਈ ਹੱਕ ਦੇ ਵਿੱਚ ਪਾਈ ਸੀਗੀ ਕਿ ਇਹਦੇ ਲਈ ਸਾਨੂੰ ਜਲਦੀ ਰੈਡੀ ਹੋਣਾ ਚਾਹੀਦਾ ਜਾਂ ਫਿਰ ਵੋਟ ਨਾ ਦੇ ਵਿੱਚ ਪਾਈ ਸੀ ਵੀ ਨਹੀਂ ਨਹੀਂ ਕੋਈ ਫਰਕ ਨਹੀਂ ਪੈਂਦਾ ਅਸੀਂ ਆਲਰੇਡੀ ਰੈਡੀ ਹਾਂ ਅਸੀਂ ਕੋਈ ਤੁਹਾਨੂੰ ਇਹਦੇ ਬਾਰੇ ਬੜਾ ਨਹੀਂ ਦੱਸਣਾ ਚਾਹੁੰਦੇ ਕਿਸ ਸਮੇਂ ਸੋ ਇਹ ਕਾਫੀ ਅਨੈਲਿਸਿਸ ਦੀ ਮੰਗ ਕਰਦਾ ਔਰ ਆਈ ਓਪਨਿੰਗ ਹੋਵੇਗਾ ਅਨੈਲਿਸਿਸ ਖਾਸ ਤੌਰ ਦੇ ਉੱਤੇ ਸਾਡੇ ਇੱਥੇ ਪੀਲ ਰੀਜਨ ਦੇ ਲਈ ਕਿਉਂਕਿ ਪੀਲ ਰੀਜਨ ਦੇ ਦੋ ਮੈਂਬਰ ਪਾਰਲੀਮੈਂਟ ਇਸ ਦੇ ਵਿੱਚ ਸ਼ਾਮਲ ਨੇ
ਜੀ ਸੋ ਮੈਂ ਐਂਡ ਦੇ ਵਿੱਚ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਹੀ ਇੰਪੋਰਟੈਂਟ ਮੈਟਰ ਹੈ ਕਿਉਂਕਿ ਹੁਣ ਗਾ ਇਲੈਕਸ਼ਨਸ ਵੀ ਆਉਣੇ ਆ ਤੇ ਇਹ ਦੇਖਣਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੇ ਕਿਹੜੇ ਮੈਂਬਰ ਸੀਗੇ ਇਸ ਟੀਮ ਦੇ ਵਿੱਚ ਇਸ ਕਮੇਟੀ ਦੇ ਵਿੱਚ ਔਰ ਕਿਉਂ ਇੰਨੀ ਦੇਰ ਹੋਈ ਕਿਉਂ ਅਸੀਂ ਪ੍ਰਿਪੇਅਰਡ ਨਹੀਂ ਸੀਗੇ ਕਿਉਂ ਜਿਹੜੀ ਸਾਡੀ ਐਮਰਜੈਂਸੀ ਪ੍ਰਿਪੇਅਰਡਨੈਸ ਜਿਹੜੀ ਟੀਮ ਹੈ ਉਹ ਫਲਿਪ ਫਲੋਪ ਇਨਫੈਕਟ ਇਸ ਟਾਈਮ ਵੀ ਸਾਡੇ ਜਿਹੜੇ ਮੈਂਬਰਸ ਨੇ ਉਹ ਫਲਿਪ ਫਲੋਪ ਹੀ ਕਰ ਰਹੇ ਨੇ ਕਿ ਮਾਸਕ ਪਾਉਣਾ ਚਾਹੀਦਾ ਮਾਸਕ ਪਾਉਣਾ ਨਹੀਂ ਚਾਹੀਦਾ ਮਾਸਕ ਪਾਉਣਾ ਚਾਹੀਦਾ ਮਾਸਕ ਪਾਉਣਾ ਨਹੀਂ ਚਾਹੀਦਾ ਸੋ ਪਹਿਲਾਂ ਉਹ ਖੁਦ ਡਿਸਾਈਡ ਕਰ ਲੈਣ ਕਿ ਅਸੀਂ ਕੀ ਕਰਨਾ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਡਿਸੀਜਨ ਲਵਾਂਗੇ ਬਟ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਹੋਰ ਡਿਟੇਲ ਅਨਾਲਿਸਿਸ ਜੋ ਕਿ WHO ਦੀ ਟ੍ਰੇਨਿੰਗ ਲੈ ਕੇ ਹੁਣ ਇਸ ਟਾਈਮ ਪ੍ਰੈਜੈਂਟ ਕਰ ਸਕਦੀ ਹਾਂ ਸੋ ਜ਼ਰੂਰ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਰਾਂਗੀ
ਥੈਂਕ ਯੂ ਸੋ ਮੱਚ ਧੰਨਵਾਦ ਜੀ
ਥੈਂਕ ਯੂ ਜੀ
ਪ੍ਰੋਗਰਾਮ ਖਬਰਸਾਰ ਦਾ ਸਮਾਂ ਇਸ ਸਮੇਂ ਸਮਾਪਤੀ ਵੱਲ ਹੈ ਮੇਰਾ ਨੰਬਰ ਹੈ 416-970-5405 ਸ਼ੁੱਕਰਵਾਰ ਨੂੰ ਸਾਡਾ ਅਖਬਾਰ ਛਪ ਕੇ ਆਉਂਦਾ ਹੈ ਅਤੇ ਜ਼ਰੂਰ ਉਸ ਦੀ ਕਾਪੀ ਤੁਸੀਂ ਉਠਾ ਲਿਓ ਹੁਣ ਵੀਕਲੀ ਅਖਬਾਰ ਕਰ ਦਿੱਤਾ ਔਨਲਾਈਨ ਤੁਸੀਂ ਇਸ ਨੂੰ ਡੇਲੀ ਪੜ੍ਹ ਸਕਦੇ ਹੋ ਔਰ ਡਿਜੀਟਲ ਮੀਡੀਆ ਦੇ ਉੱਤੇ ਕਾਫੀ ਇਸ ਸਮੇਂ ਮੇਰਾ ਫੋਕਸ ਹੁਣ ਜੇ ਪ੍ਰਿੰਟ ਬੰਦ ਹੋ ਗਿਆ ਡੇਲੀ ਪਬਲੀਕੇਸ਼ਨ ਤਾਂ ਫਿਰ ਅਸੀਂ ਡਿਜੀਟਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਸਾਰੇ ਮੀਡੀਆ ਗਰੁੱਪ ਨੂੰ ਔਰ ਤੁਸੀਂ ਸਾਡੇ ਜਿਹੜੀਆਂ ਇੰਟਰਵਿਊਜ਼ ਨੇ ਸਾਡੀਆਂ ਜਿਹੜੀਆਂ ਨਿਊਜ਼ ਨੇ ਉਹਨਾਂ ਨੂੰ ਫੇਸਬੁੱਕ 'ਤੇ ਜਾ ਕੇ ਵੀ ਐਨੀ ਟਾਈਮ ਸੁਣ ਸਕਦੇ ਹੋ ਸਾਡੇ ਪੰਜਾਬੀ ਪੋਸਟ ਦੀ ਵੈਬਸਾਈਟ 'ਤੇ pojabipost.ca ਦੇ ਉੱਤੇ ਜਾ ਕੇ ਇਹਨਾਂ ਨੂੰ ਸੁਣ ਸਕਦੇ ਹੋ ਸੋ ਸਮਾਂ ਸਮਾਪਤੀ ਵੱਲ ਹੈ ਸੰਦੀਪ ਜੀ ਲਈ ਆ ਗਿਆ
ਜੀ
ਫਿਰ ਮਿਲਣ ਦੀ ਉਮੀਦ ਦੇ ਨਾਲ
ਸਤਿ ਸ਼੍ਰੀ ਅਕਾਲ
The views expressed on the preceding program may not necessarily be those of the owner or management of WTOR radio station.
ਤੁਸੀਂ
कैनेडा तो इंडिया पैसे भेजना चाहते हो ते ओ भी छेती तो छेती वधिया रेट्स ते आराम नाल कर बैठे ए सब मिलेगा हुन थानू बिना कॉम्प्रोमाइज तो हुने करो डाउनलोड जूम मनी ट्रांसफर ऐप फ्रॉम पेपैल ते अपने फोन तो करो पैसे ट्रांसफर वधिया एक्सचेंज रेट्स दे नाल बैंक डिपॉजिट्स कैश पिकअप या फिर मोबाइल रिचार्ज हुन पैसे भेजो इंडिया अपनी उंगलियां दे इशारे ते जूम अ पेपैल सर्विस तेज सेहल ते सुरक्षित मनी ट्रांसफर
अपना योगदान दे कोविड 19 को फैलने से रोके अपने हाथों को साबुन और पानी से अच्छी तरह बार बार धोए अगर आप बीमार हैं तो लोगों से शारीरिक दूरी बनाए अगर आपको इसके लक्षणों को लेकर आशंका है तो ऑन्टेरियो का ऑनलाइन सेल्फ असेसमेंट करके जाने कि आपको देखभाल की जरूरत है या नहीं कोविड 19 के आम लक्षण बुखार खांसी और सांस लेने में परेशानी है अगर आप कोविड 19 से संक्रमित है आप में इसका कोई भी लक्षण है या आपने विदेश यात्रा की है तो आपको 14 दिनों के लिए खुद को आइसोलेट करना चाहिए अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com
COVID-19 ਦੇ ਰਿਸਪਾਂਸ ਵਿੱਚ ਬ੍ਰੈਂਪਟਨ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਿਸ ਨੂੰ 19 ਅਗਸਤ ਤੱਕ 5 ਮਹੀਨੇ ਲਈ ਪ੍ਰਾਪਰਟੀ ਟੈਕਸਿਸ ਨੂੰ ਬਿਨਾ ਇੰਟਰਸਟ ਅਤੇ ਲੇਟ ਫੀਸ ਤੋਂ ਡਿਫਰ ਜਾਂ ਮੁਲਤਵੀ ਕਰਨ ਦਾ ਆਪਸ਼ਨ ਉਪਲਬਧ ਕਰਾਇਆ ਜਾ ਰਿਹਾ ਹੈ ਇਸ ਲਈ 311 ਤੇ ਕਾਲ ਕਰਕੇ ਆਪਣੇ ਪੋਸਟਡੇਟਡ ਚੈੱਕਸ ਕੈਂਸਲ ਕਰਵਾਓ ਜਾਂ ਫਿਰ brampton.ca ਤੇ 15 ਅਪ੍ਰੈਲ ਤੋਂ ਪਹਿਲਾਂ ਜਾ ਕੇ ਆਨਲਾਈਨ ਫਾਰਮ ਸਬਮਿਟ ਕਰਕੇ ਪ੍ਰੀ ਆਥੋਰਾਈਜੇਸ਼ਨ ਪੇਮੈਂਟਸ ਕੈਂਸਲ ਕੀਤੀਆਂ ਜਾ ਸਕਦੀਆਂ ਨੇ ਯਾਦ ਰਹੇ ਕਿ ਡਿਫਰਡ ਟੈਕਸ ਪੇਮੈਂਟਸ ਦੀ ਅਦਾਇਗੀ 19 ਅਗਸਤ ਤੱਕ ਹੋ ਜਾਣੀ ਲਾਜ਼ਮੀ ਹੈ ਫਿਰ ਭਾਵੇਂ ਇਸ ਨੂੰ ਛੋਟੀਆਂ ਪੇਮੈਂਟਸ ਵਿੱਚ ਅਦਾ ਕੀਤਾ ਜਾਵੇ ਜਾਂ ਫਿਰ ਇੱਕ ਲੰਬ ਸਮ ਅਮਾਊਂਟ ਵਿੱਚ ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ